ਕਾਰੋਬਾਰ ਸੰਕੋਚਦੇ ਹੋਏ ਆਪ ਗੁਰੂ ਦਰਬਾਰ ਚ ਪਹੁੰਚੇ ਹੋ। ਇੱਕ ਸਤਸੰਗ ਜੇ ਸੁਣ ਲਿਆ ਜਾਵੇ, ਸਿਰਫ ਇੱਕ, ਦੂਜੇ ਦੀ ਲੋੜ ਨੀ ਰਹਿੰਦੀ ਫੇਰ ਮੁੜ ਕੇ। ਬਾਣੀ ਐਸੀ ਸਮਰੱਥ ਹੈ ਕਿ ਇੱਕੋ ਸਤਸੰਗ ਦੇ ਵਿੱਚ ਇੱਕੋ ਵਚਨ ਸੁਣ ਕੇ ਆਦਮੀ ਦੀ ਕਲਿਆਣ ਹੋ ਜਾਂਦੀ ਹੁੰਦਾ ਕਿਉਂ ਨਹੀਂ ਹੈ ਫਿਰ ਇਸ ਤਰ੍ਹਾਂ ਉਹਦੇ ਬਾਰੇ ਜੋ ਦਸੰਬਰ ਦਾ ਮੈਗਜ਼ੀਨ ਆ ਰਿਹਾ ਗੁਰੂ ਦਸਵੇਂ ਪਾਤਸ਼ਾਹ ਜੀ ਦਾ ਲੇਖ ਆ ਉਹਦੇ ਵਿੱਚ ਬਹੁਤ ਖੋਲ ਕੇ ਉਹਦੇ ਵਿੱਚ ਦੱਸੀ ਗਈਆਂ ਇਹ ਗੱਲਾਂ ਵੀ ਕਿਉਂ ਨਹੀਂ ਹੁੰਦਾ ਆਦਮੀ ਸਮਝਦਾ ਹੈ ਸੋਚਦਾ ਹੈ ਧਰਮ ਨੂੰ ਮੰਨਦਾ ਹੈ ਗੁਰੂਆਂ ਉੱਤੇ ਲੇਖ ਹੈ ਪਿਆਰ ਕਰਦਾ ਹੈ ਗੁਰੂ ਵਾਲਾ ਬਣਦਾ ਹੈ ਫਿਰ ਕੀ ਗੱਲ ਹੈ ਵਜ੍ਹਾ ਕੀ ਹੈ ਗੁਰੂ ਕਿਉਂ ਨਹੀਂ ਧਾਰਦਾ ਜੀ ਗੁਰੂ ਚ ਨੁਕਸਾ ਹੈ ਜਾਂ ਸਿੱਖ ਚ ਨੁਕਸਾ ਇਹ ਸਵਾਲ ਰੂਹਾਨੀ ਬੰਦਿਆਂ ਦੇ ਰੂਹਾਨੀ ਮਾਹੌਲ ਵਿੱਚ ਹਮੇਸ਼ਾ ਹੀ ਸਾਹਮਣੇ ਆਉਂਦਾ ਹੈ ਤੇ ਉਹਦਾ ਜਵਾਬ ਵੀ ਇਸ ਤਰ੍ਹਾਂ ਦੇ ਨਾਲ ਦਿੱਤਾ ਹੋਇਆ ਪੜੋ ਗਿਆ ਨਾ ਸਤਿਗੁਰ ਸਾਚਾ ਕਿਆ ਸਤਿਗੁਰ ਸਾਚਾ ਕਿਆ ਸਿੱਖ ਵਿੱਚ ਨੁਕਸ ਹੈ ਗੁਰੂ ਚ ਨਹੀਂ ਹੈ ਗੁਰੂ ਸੱਤ ਉਪਦੇਸ਼ ਦਿੰਦਾ ਸਿੱਖ ਨਹੀਂ ਮੰਨਦਾ ਸਿੱਖ ਦੀ ਹਾਲਤ ਕਹੀ ਦੀ ਹੈ ਕਦੇ ਭੂਗਣਾ ਹੁੰਦਾ ਹੈ ਉਹ ਅੱਗ ਤਾਂ ਜਾਲ ਦਿੰਦਾ ਜੇ ਧੂੜ ਦੇ ਉੱਤੇ ਮਾਰੋ ਧੂੜ ਉਡਾ ਦੂ ਲੇਕਿਨ ਬੰਸਰੀ ਦੀ ਆਵਾਜ਼ ਨਹੀਂ ਕੱਢ ਸਕਦਾ ਸੁਰੀ ਦੀ ਆਵਾਜ਼ ਨਹੀਂ ਮਨ ਮੋਹਣੀ ਆਵਾਜ਼ ਤਨ ਮਨ ਨੂੰ ਮੋਹਣ ਵਾਲੀ ਆਵਾਜ਼ ਉਹਦੇ ਵਿੱਚੋਂ ਨਹੀਂ ਨਿਕਲਦੀ ਕਿਉਂਕਿ ਉਹਦੇ ਪੈਂਦਾ ਨਹੀਂ ਹੈ ਥੱਲੇ ਸਤਿਗੁਰੂ ਦੇ ਬਚਨ ਅਬਜ਼ੋਰਬ ਨਹੀਂ ਕਰਦਾ ਸਿੱਖ ਸੁਣਦਾ ਹੈ ਲੇਕਿਨ ਅਬਜ਼ੋਰਬ ਨਹੀਂ ਕਰਦਾ ਕਿਉਂਕਿ ਸੁਣਨ ਦੀ ਅਵਸਥਾ ਪਹਿਲੀ ਹੋਇਆ ਕਰਦੀ ਹੈ ਜੇ ਸੁਣਨ ਦੀ ਅਵਸਥਾ ਪ੍ਰਾਪਤ ਹੋ ਜਾਏ ਸੁਣਿਆ ਸਿੱਧ ਵੀ ਸੁਣਨਾ ਸੁਣਿਆ ਤਤਵ ਨਕਾਰ ਸੁਣਿਆ ਜੀਪ ਲੋਕ ਤਾਲ ਸੁਣਿਆ ਪੋਏ ਨਵ ਸਕੈ ਕਾਰ ਨਾਨਕ ਪੁਰਤਾ ਸਦਾ ਵਿਕਾਸ ਸੁਣਿਆ ਦੁੱਖਾਂ ਤੇ ਪਾਪਾਂ ਦਾ ਨਾਸ਼ ਹੋ ਜਾਂਦਾ ਸੁਣ ਅਸੀਂ ਦੁਖੀ ਹਾਂ ਬਾਣੀ ਵੀ ਪੜ੍ਹਦੇ ਹਾਂ ਜਿਵੇਂ ਸੁਖਨੀ ਸਾਹਿਬ ਵੀ ਪੜ੍ਹਦਾ ਜਪਜੀ ਸਾਹਿਬ ਵੀ ਪੜ੍ਹਦਾ ਪੰਜ ਪਾਠ ਕਰਦਾ ਕਈਆਂ ਦਾ ਦਸ ਪਾਠ ਕਰਦਾ ਫੇਰ ਦੁੱਖ ਕਿਉਂ ਹੈ ਕੇਵਲ ਸੁਣਨ ਮਾਤਰ ਨਾਲ ਜਦ ਰਾਜੀ ਆਦਮੀ ਦੇ ਦੁੱਖਾਂ ਦਾ ਖਾਤਮਾ ਹੁੰਦਾ, ਫਿਰ ਪੜ੍ਹਨ ਵਾਲੇ ਦਾ ਕਿਉਂ ਨਹੀਂ ਹੁੰਦਾ? ਇਹ ਕੁਐਸਚਨ ਹੈ ਬੜੇ ਜ਼ਬਰਦਸਤ ਅਧਿਆਤਮ ਮਾਰਗ ਦੇ ਵਿੱਚ, ਆਤਮ ਮਾਰਗ ਤੇ ਚੱਲਦੇ ਹਾਂ। ਮਜ਼ਾ ਕੀ ਹੈ, ਕੀ ਦਵਾਈ ਚ ਨੁਕਸ ਹੈ? ਕਹਿੰਦੇ ਦਵਾਈ ਤਾਂ ਉਹੀ ਹੈ ਪਰ ਉਹ ਸੰਜਮ ਨਾਲ ਨਹੀਂ ਖਾਂਦਾ। ਪੁੱਛਤ ਹੈ ਵੈਦ ਔਖਦ ਖਾਤ ਨਾ ਸੰਜਮ ਸੇ, ਕੈਸੇ ਮਿਟੇ ਰੋਗ। ਕਹਿੰਦੇ ਰੋਗ ਕਿਵੇਂ ਮਿਟ ਜਾਏਗਾ ਜਿਸ ਵਕਤ ਸੰਜਮ ਨਹੀਂ ਕਰਦਾ? ਸੰਜਮ ਇਹ ਹੈ ਕਿ ਅਬਜ਼ੋਰਵ ਕਰੇ, ਸੁਣੇ, ਸੁਣ ਕੇ ਅਬਜ਼ੋਰਵ ਕਰੇ, ਫਿਰ ਸਤਸੰਗ ਦਾ ਫਲ ਹੁੰਦਾ। ਸੇਵਕ ਸਿੱਖ ਪੂਜਣ ਸਭ ਆਵੇ, ਸਭ ਗਾਵੇ ਹਰ ਹਰ ਉੱਤਮ ਬਾਣੀ। ਗਾਵਿਆ ਸੁਣਿਆ, ਨਾਲ ਸੁਣਿਆ ਗਾਉਣ ਦੇ, ਤਿਨਕਾ ਥਾਏ ਪਾਵੇ ਜਿਨ ਸਤਿਗੁਰ ਕੀ ਆਗਿਆ। ਸਤ ਸਤ ਕਰ ਮਾਨੀ, ਇੱਥੇ ਅਸੀਂ ਫੇਲ ਹੋ ਜਾਂਦੇ ਹਾਂ, ਆਗਿਆ ਨਹੀਂ ਮੰਨ ਸਕਦੇ, ਨਾ ਅਸੀਂ ਮੰਨਣ ਨੂੰ ਤਿਆਰ ਹਾਂ। ਗੁਰੂ ਬਣੇ ਰਹੋ, ਠੀਕ ਹੈ, ਤੁਸੀਂ ਸਾਨੂੰ ਨਕਾ ਦਿਓ, ਅਰਦਾਸਾਂ ਅਸੀਂ ਕਰਾਂਗੇ, ਤੁਹਾਡੀ ਦਰਗਾਹ ਜਾਵਾਂਗੇ। ਉਹ ਕਹਿੰਦੇ ਖੋਟੇ ਕਿਵੇਂ ਚਲੇ ਜਾਓਗੇ ਤੁਸੀਂ? ਨਾਨਕ ਜੀ ਉਹ ਪਾਇਕ ਲਿਖਣਾ ਹੋਇਆ ਧਰਮ ਵਾਲ ਹੈ, ਉੱਥੇ ਸੱਚੇ ਹੀ ਸੱਚ ਨਿਕਲਿਆ। ਚੁਣ ਵਾਕੜੇ ਜਜਮਾਲੇ, ਅੱਜ ਤਾਂ ਜਜਮਾਲੇ ਆ, ਗੁਰੂ ਦਾ ਕਹਿਣਾ ਨਹੀਂ ਮੰਨਦੇ, ਸੁਣਦੇ ਜ਼ਰੂਰ ਆ, ਸਤਸੰਗ ਚ ਜ਼ਰੂਰ ਆਉਂਦੇ ਆ, ਪਰ ਕਹਿਣਾ ਨਹੀਂ ਮੰਨ ਰਹੇ, ਗੱਲ ਸਮਝ ਨਹੀਂ ਰਹੇ। ਫਿਰ ਕਿਵੇਂ ਪਾਰ ਉਤਾਰਾ ਹੋਵੇਗਾ? ਦੋਵਾਂ ਦੀ ਗੱਲ ਬਣਦੀ ਨਹੀਂ ਆਪਸ ਵਿੱਚ। ਉਹਦੇ ਬਾਰੇ ਮਹਾਂਪੁਰਸ਼ ਇਸ ਤਰ੍ਹਾਂ ਫਰਮਾਨ ਕਰਦੇ ਹਨ, ਮਾਰਿਆ ਪੱਗਾਂ ਵਾਲੇ ਦਿੱਤੀਆਂ ਮਾਰਾਜ ਨੇ, ਮਾਰਿਆ ਕਰਮਾਂ ਵਾਲੇ ਉੱਚੀ ਉੱਚੀ ਬੋਲ ਕੇ ਚਾਰੇ ਵੇਦ ਸ਼ਹੀ ਸ਼ਾਸਤਰ ਸਤਾਈ ਸਿਮਰਤੀਆਂ ਉਪਨਿਸ਼ਦਾਂ ਕੁਰਾਨ ਸ਼ਰੀਫ ਤੌਰੇਤ ਅੰਜੀਲ ਜ਼ਬੂਰ ਬਾਈਬਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਅਨੇਕਾਂ ਮਹਾਤਮਾ ਇਹ ਜੀਵ ਨੂੰ ਸੱਚ ਦਾ ਟੰਡੋਰਾ ਦੇ ਰਹੇ ਹਨ। ਕਹਿੰਦੇ ਕੀ ਕਰੀਏ, ਜੋ ਸ਼ੈਤਾਨ ਮਜਾਇਆ ਅਸੀਂ ਕਿਤ ਫੇਰੇ ਚ, ਅਸੀਂ ਸਾਰੇ ਦੇ ਸਾਰੇ, ਕੋਈ ਬੰਦਾ ਭਾਗਾਂ ਵਾਲਾ ਹੈ ਉਹਨੂੰ ਛੱਡ ਕੇ ਸ਼ੈਤਾਨ ਦੇ ਗਲਬੇ ਹੇਠ ਆਏ ਹੋਏ, ਉਹਨੇ ਮੋਹਰਿਆ ਸਨ। ਕਲਯੁਗ ਕਹਿ ਲਓ, ਸ਼ੈਤਾਨ ਕਹਿ ਲਓ, ਮਨ ਕਹਿ ਲਓ, ਮਾਂ ਦੇਵਤਾ ਕਹਿ ਲਓ, ਕੁਛ ਕਹਿ ਲਓ, ਗੱਲ ਇੱਕੋ ਹੀ ਹੋਇਆ ਕਰਦੀ ਹੈ। ਅੱਖਰਾਂ ਦਾ ਇਹ ਫੇਰ ਵਿੱਚ ਗੱਲਬਾਤ ਰੁਲ ਜਾਇਆ ਕਰਦੀ ਹੈ। ਸੋ ਇਹ ਪ੍ਰੋਬਲਮ ਹੈ ਸਾਡੇ ਕੋਲ ਬੜਾ ਜਬਰਦਸਤ। ਸਤਸੰਗ ਚ ਅਸੀਂ ਆਉਂਦੇ ਹਾਂ, ਸੁਣਦਿਆਂ ਉਮਰਾਂ ਬੀਤ ਗਈਆਂ, ਚਿੱਟੇ ਜਦੋਂ ਇਹ ਸਤਸੰਗ ਹੋਣ ਲੱਗਿਆ, ਮੈਂ ਦੇਖਦਾ ਜਿਹਨਾਂ ਦੇ ਅਜੇ ਦਾੜੀ ਉੱਤਰ ਲੱਗੀ ਸੀ, ਬੜੇ ਬੜੇ ਦਾੜੇ ਹੋ ਗਏ। ਜਿਹਨਾਂ ਦੇ ਕਾਲੇ ਦਾੜੇ ਸੀ ਉਸ ਵੇਲੇ, ਉਹ ਸਾਰੇ ਚਿੱਟੇ ਹੋ ਗਏ। ਜਿਹਨਾਂ ਨੇ ਨੌਕਰੀਆਂ ਸ਼ੁਰੂ ਕਰੀਆਂ ਸੀ ਅੱਧ ਵਿੱਚ ਹੋ ਗਏ, ਜਿਹੜੇ ਅੱਧ ਵਿੱਚ ਸੀ ਰਿਟਾਇਰ ਹੋ ਗਏ। ਗੱਲ ਤਾਂ ਬਣੀ ਨਹੀਂ ਹੈ, ਧਰਨੀ ਆ, ਸਮਾਂ ਲੰਘ ਗਿਆ, ਹੁਣ ਕਰਾਂਗੇ, ਹੁਣ ਕਰਾਂਗੇ, ਹੁਣ ਕਰਾਂਗੇ, ਨਹੀਂ ਹੁੰਦਾ। ਨਾਲੇ ਕਿੱਡੀ ਉਮਰ ਹੈ, ਅੱਜ ਕੱਲ੍ਹ ਕਰਦਿਆਂ ਹੀ ਸਮਾਂ ਬੀਤ ਗਿਆ। ਮਹਾਰਾਜ ਕਹਿੰਦੇ ਫਿਰ ਕੀ ਕਰੇਗਾ, ਉਹ ਤਾਂ ਟਾਈਮ ਆ ਜਾਣਾ ਸਿਰ ਦੇ ਉੱਤੇ। ਕਰਨਾ ਹੋ ਤੋ ਸੋ ਨਹੀਂ ਕਿ ਉਹ ਪਰੇ ਉਹ ਲੋਭ ਕਹਿ ਫਨ ਨਾਨਕ ਸਮੇਂ ਉਹ ਰਹੋਗੇ ਆਪ ਕਹਿ ਰੋ ਤੰਦ। ਹੁਣ ਸਾਨੂੰ ਇਹ ਨਹੀਂ ਪਤਾ ਵੀ ਕਰਨਾ ਕੀ ਸੀਗਾ, ਆਹੀ ਗੱਲ ਨਹੀਂ ਦੱਸੀ। 70-80 ਸਾਲ ਦੀ ਉਮਰ ਹੋ ਗਈ, ਸਾਨੂੰ ਤਾਂ ਆਹੀ ਗੱਲ ਨਹੀਂ ਕਿਸੇ ਨੇ ਦੱਸੀ ਕਰਨਾ ਕੀ ਸੀ। ਬਈ ਭਾਈ ਆਪਣਾ ਗੁਰੂ ਤੇਰਾ ਸਮਰੱਥ ਹੈ, ਉਹ ਦੱਸਦਾ ਹੋਣਾ ਹੈ। ਜੇ ਕੋਈ ਬੰਦਾ ਨਹੀਂ ਦੱਸਦਾ ਤਾਂ ਗੁਰੂ ਨੂੰ ਪੁੱਛਣਾ, ਗੁਰੂ ਦੱਸ ਦੂਗਾ ਵੀ ਤੂੰ ਕੀ ਕਰਨਾ ਹੈ। ਆਪ ਨਾਏ ਸ੍ਰੇਸ਼ਟ ਮੈਂ ਮਿਲੂ ਜੇ ਪਸ਼ਟ ਹੋ ਨਾਨੂ ਗੁਰਮੁਖ ਸੋ ਵਜਾ ਜਾਣ ਕੇ ਪਾਲ। ਬਾਬਾ ਫਰੀਦ ਦੁਖੀ ਹੋ ਗਿਆ, ਬਹੁਤ ਹੀ ਜ਼ਿਆਦਾ ਚਿੰਤਾ ਜਲੇਗਾ ਵੀ ਉਮਰ ਬੀਤ ਗਈ, 24 ਸਾਲ ਲੰਘ ਗਏ, ਮੈਨੂੰ ਤਪ ਕਰ ਰਹੇ ਹਾਂ, ਉਠਾ ਲੜਕੇ ਕਰ ਰਹੇ ਹਾਂ, ਬਣਿਆ ਬਣਾਇਆ ਅਜੇ ਤਾਂ ਕੁਛ ਵੀ ਨਹੀਂ ਹੈ, ਕੀ ਕਰਿਆ ਜਾਵੇ। ਕਹਿੰਦੇ ਤਨ ਤਪੈ ਤਨੂਰ ਜਿਉਂ ਬਾਲਣ ਹੱਡ ਬਲਨ। ਬੜੀ ਔਖੀ ਬਾਤ ਕਹਿ ਦਿੱਤੀ, ਮੇਰੇ ਜਿਹੜਾ ਤਨ ਹੈ ਨਾ ਤਨੂਰ ਮੰਗਣ ਤਪਦਾ, ਤਨੂਰ ਚ ਰੋਟੀਆਂ ਲਾਉਂਦੇ ਆ, ਇੰਨੀ ਤਪਸ਼ ਪੈ ਰਹੀ ਹੈ। ਤੇ ਜਿਹੜੇ ਮੇਰੇ ਹੱਡ ਨੇ ਹੱਡੀਆਂ ਨੇ ਬਾਲਣ ਵਾਂਗਣ ਜਲ ਰਹੀਆਂ ਨੇ। ਮਹਾਰਾਜ ਕਹਿੰਦੇ ਬਿਨ ਸੇਵਨ ਜੋ ਜੀਵਨ ਬਲਨਾ, ਜਿਹੜਾ ਬਿਨਾਂ ਸਿਮਰਨ ਤੋਂ ਯਾਦ ਤੋਂ ਜੀਵਨ ਹੈ ਨਾ ਉਹ ਬਲਨਾ ਹੁੰਦਾ। ਬਲਨਾ ਚੀਜ਼ਾਂ ਬਲ ਰਹੀਆਂ ਨੇ ਸਾਰੀਆਂ, ਸੂਰਜ ਬਲ ਰਿਹਾ, ਇੱਕ ਦਿਨ ਆਏਗਾ ਜਿੱਦਣ ਸੂਰਜ ਬਲ ਜਾਏਗਾ, ਖਤਮ ਹੋ ਜਾਏਗਾ ਸਭ ਚੀਜ਼ਾਂ। ਧਰਤੀ ਬਲ ਰਹੀ ਹੈ, ਬੇਅੰਤ ਤੱਕ ਗਏ ਦੇ ਥੱਲੇ, ਇਹ ਵੀ ਜਲ ਜਾਏਗੀ, ਇੱਕ ਦਿਨ ਆਏਗਾ। ਮਹਾਰਾਜ ਕਹਿੰਦੇ ਤੇਰਾ ਜੀਵਨ ਵੀ ਬਣ ਰਿਹਾ, ਇਹ ਵੀ ਖਤਮ ਹੋ ਜਾਣਾ, ਕਿਉਂ ਤੂੰ ਸਿਮਰਨ ਚ ਨਹੀਂ ਆਇਆ, ਯਾਦ ਵਿੱਚ ਨਹੀਂ ਆਇਆ ਪਰਮੇਸ਼ਰ ਦੀ ਯਾਦ। ਵਾਹਿਗੁਰੂ ਵਾਹਿਗੁਰੂ ਕਰਨਾ ਸਿਮਰਨ ਨਹੀਂ ਹੁੰਦਾ, ਨਾਮ ਜਪਣਾ ਹੁੰਦਾ, ਮੰਤਰ ਦਾ ਜਾਪ ਕਰਨਾ ਹੁੰਦਾ, ਸਿਮਰਨ ਹੋਰ ਚੀਜ਼ ਹੈ। ਸਿਮਰਨ ਹੈ ਕੂੰਜ ਵਰਗਾ, ਜਿਸ ਬੱਚੇ ਵੱਲ ਜਿਸ ਆਂਡੇ ਵੱਲ ਧਿਆਨ ਦੇਗੀ ਉਹ ਬੱਚਾ ਸੱਚ ਸਿਰ ਰਹਿ ਜਾਏਗਾ, ਜਿਹਦੇ ਵੱਲ ਧਿਆਨ ਨਾ ਦਿੱਤਾ ਮਰ ਜਾਏਗਾ। ਸਿਮਰਨ ਨਹੀਂ ਹੋ ਰਿਹਾ ਸਾਤੇ, ਇਹਦੇ ਬਿਨਾਂ ਜਿਹੜਾ ਜੀਵਨ ਹੈ ਇਹ ਬਲਨਾ ਹੋ ਗਿਆ। ਬਲ ਰਿਹਾ ਮਨ ਵੀ, ਬਲ ਰਿਹਾ ਬੁੱਧੀ ਵੀ, ਬਲ ਰਹੀ ਹੈ ਹੱਡੀਆਂ ਵੀ, ਬਲ ਰਹੀ ਹੈ ਸਭ ਕੁਛ ਬਲ ਰਿਹਾ। ਤੇ ਉਮਰ ਜਿਹੜੀ ਹੈ ਕਹਿੰਦੇ ਸੱਪ ਵਰਗੀ ਹੈ, ਉਹ ਵੀ ਵਿਉਹ ਨਾਲ ਬਲਦਾ ਰਹਿੰਦਾ, ਆਪਦੀ ਨਾਲ ਆਪੇ ਹੀ ਡੰਗ ਮਾਰਦਾ, ਫਿਰ ਜਾ ਕੇ ਕੁਛ ਵਿਉਹ ਘੱਟਦੀ ਹੈ। ਉਹ ਸਿਮਰਨ ਐਸਾ ਜੀਵਨ ਹੋ ਗਿਆ ਸਾਡਾ। ਕਹਿੰਦੇ ਸਾਰੇ ਸਮਝਾ ਰਹੇ ਨੇ, ਹਰੇਕ ਸਮਝਾ ਰਿਹਾ, ਗ੍ਰੰਥ ਸਮਝਾ ਰਹੇ ਨੇ, ਮਹਾਂਪੁਰਸ਼ ਸਮਝਾ ਰਹੇ ਨੇ। ਕਹਿੰਦੇ ਜੋ ਸ਼ੈਤਾਨ ਬੁਝਾਇਆ ਸੀ ਕਿਤ ਫੇਰੇ, ਚਿੱਤ ਚਿੱਤ ਨਹੀਂ ਫਿਰਦਾ ਸਾਡਾ। ਕਬੀਰ ਸਤਿਗੁਰ ਸਾਚਾ ਕਿਆ ਕਰਿਆ, ਜਾਂ ਸਿੱਖਾਂ ਮੈਂ ਚੂਕ, ਅੰਧੇ ਏਕ ਨਾ ਲਾ ਗਏ ਜੋ ਬਾਂਸ ਵਜਾਈਏ ਫੂ। ਜੇ ਪੈਂਦਾ ਹੀ ਨਹੀਂ ਹੈ ਤਾਂ ਗੱਲ ਨਹੀਂ ਚੱਲ ਰਹੀ, ਹੁਣ ਆਪਾਂ ਧਾਰਨਾ ਬੜੀ ਹੈ। ਉਸ ਕਿੰਨਾ ਕੁ ਮੰਨ ਲਾਂਗੇ ਉਸ, ਤਾਂ ਮੈਂ ਕਹਿੰਦਾ ਵੀ ਜੇ ਕੋਈ ਸਤਸੰਗ ਸੁਣਨ ਦੀ ਅਵਸਥਾ ਸਾਨੂੰ ਪ੍ਰਾਪਤ ਹੋ ਜਾਵੇ, ਇੱਕੋ ਸਤਸੰਗ ਸਾਨੂੰ ਸਭ ਕੁਝ ਲੱਭ ਸਕਦਾ। ਬਾਕੀ ਕੀ ਰਹਿ ਜਾਂਦਾ? ਬਾਕੀ ਵੀ ਸਤਸੰਗ ਦੱਸਿਆ ਹੁੰਦਾ ਵੀ ਪ੍ਰੇਮੀਆਂ ਤੂੰ ਐਸ ਡੰਡੇ ਤੇ ਐ ਪਹੁੰਚ ਸਕਦਾ। ਤੁਰ ਤਾਂ ਸਹੀ ਦਾ, ਤੂੰ ਕਹਿੰਦੇ ਤੁਰਦੇ ਆ ਜੀ, ਨਿਤਨੇਮ ਕਰਦੇ ਹਾਂ, ਬਾਣੀ ਪੜ੍ਹਦੇ ਹਾਂ, ਸਭ ਕੁਝ ਕਰਦੇ ਹਾਂ, ਲੈਕਚਰ ਦਿੰਦੇ ਹਾਂ, ਲੋਕ ਸਾਡਾ ਸਤਿਕਾਰ ਕਰਦੇ ਨੇ, ਬੜਾ ਸਾਡਾ ਮਾਣ ਕਰਦੇ ਨੇ। ਮਹਾਰਾਜ ਕਹਿੰਦੇ ਚੜ੍ਹਦਾ ਤਾਂ ਜ਼ਰੂਰ ਹੈ, ਜੇ 20 ਡੰਡੇ ਚੜ੍ਹੇ ਆ 30 ਉੱਠ ਆਏਗਾ ਥੱਲੇ, 10 ਤਾਂ ਡੈਫੀਸ਼ੀਐਂਸੀ ਪੈ ਗਈ ਤੈਨੂੰ, ਉਹ ਤੈਨੂੰ ਤਾਂ ਚੜ੍ਹਦੇ ਰਿਹਾ ਇਹਦਾ ਮਾਰਿਆ, ਕਿੰਨਾ ਚਿਰ ਚੜ੍ਹਾਈ ਕਰਦਾ। ਜਿਹੜਾ ਤੂੰ ਕਹਿੰਦਾ ਮੈਂ ਪਾਠ ਕਰਦਾ, ਪਾਠ ਦੇ ਵਿੱਚ ਤੇਰਾ ਮਨ ਲੱਗਦਾ, ਸੁਰਤ ਗਾਜਰ ਹੁੰਦੀ ਹੈ, ਰਸ ਆਉਂਦਾ, ਅੰਦਰ ਨਾਮ ਦੀ ਧੁਨ ਸੁਣਦੀ ਹੈ, ਫਿਰ ਚੁੱਪ। ਕਹਿੰਦਾ ਇਹ ਤਾਂ ਮੈਂ ਕਰਿਆ ਹੀ ਨਹੀਂ ਕਦੇ, ਨਾਮ ਜਪ ਕੇ ਹੀ ਨਹੀਂ ਦੇਖਿਆ। ਉਹ ਕਹਿੰਦੇ ਚੜ੍ਹਾਈ ਕਿਵੇਂ ਕਰੇਗਾ, ਇਹ ਜਿੱਥੇ ਦੀ ਇਹ ਗੱਲ ਹੈ ਉਹ ਮੰਜ ਉੱਤੇ ਆਇਆ, ਸ਼ਿਖਰ ਦੇ ਡੰਡੇ ਦੀ ਗੱਲ ਕਹਿ ਦਿੱਤੀ ਗਈ ਹੈ ਮਹਾਰਾਜ ਨੇ। ਆਪੇ ਪੱਟੀ ਕਰਮ ਆਪ ਉਪਰ ਲੇਖ ਵੀ ਤੂੰ, ਇੱਕ ਰੁਪਈਆ ਨਾਨਕਾ ਦੂਜਾ ਕਹਿ। ਇਹ ਨਾ ਤਾਂ ਤਪ ਸਾਧਿਆਂ ਤੇ ਹੁੰਦਾ ਸੀ, ਨਾ ਪੜ੍ਹਨ ਨਾਲ ਤਾਂ ਸੰਬੰਧ ਹੀ ਕੋਈ ਨਹੀਂ ਹੈ। ਮਹਾਰਾਜ ਕਹਿੰਦੇ ਦੂਣੀ ਮੈਲ ਲੱਗ ਜਾਂਦੀ ਹੈ ਪੜ੍ਹੇ ਹੋਏ ਨੂੰ, ਅਨਪੜ੍ਹ ਨੂੰ ਘੱਟ ਲੱਗਦੀ ਹੈ, ਪੜ੍ਹੇ ਹੋਏ ਨੂੰ ਬਹੁਤੀ ਲੱਗਦੀ ਹੈ। ਪੁੱਤਾਂ ਦਾ ਇੰਨਾ ਤੀਰਥ ਨਾ ਤਿਆਂ ਤੇ, ਨਾ ਫਿਰਿਆਂ ਤੇ, ਨਾ ਤੁਰਿਆਂ ਤੇ, ਹੇਮਕੁੰਟ 50 ਵਾਰੀ ਜਾਇਆ, ਉਹ ਹਜ਼ੂਰ ਸਾਹਿਬ ਜਾਇਆ ਉਹ 50 ਵਾਰੀ, ਇਹ ਕਦੇ ਵੀ ਇਹ ਅੰਦਰ ਦੀ ਮੈਲ ਨਹੀਂ ਖਤਮ ਹੋਣਾ। ਉਹਨੂੰ ਸਿਰਫ ਪੂਰਾ ਸਤਿਗੁਰੂ ਹੈ ਜਿਹੜਾ ਉਹਨੂੰ ਧੋ ਸਕਦਾ, ਉਹਦੇ ਕੋਲ ਐਸੀ ਚੀਜ਼ ਹੈਗੀ, ਉਹਨੂੰ ਨਾਮ ਕਹਿੰਦੇ ਨੇ। ਨਾਮ ਨੂੰ ਅਸੀਂ ਨਹੀਂ ਸਮਝਦੇ ਨਾਮ ਕੀ ਹੈ, ਨਾਮ ਦਾ ਅਨੁਭਵ ਜੋ ਹੈ, ਨਾਮ ਪ੍ਰਾਪਤ ਹੋ ਜਾਣਾ, ਨਾਮ ਚ ਨਿਵਾਸ ਕਰ ਲੈਣਾ, ਉਹਦੀਆਂ ਨਿਸ਼ਾਨੀਆਂ ਨੇ। ਨੌ ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ, ਜੋ ਹਾਰੇ ਅਤੇ ਸਦਾ ਵਸਾਏ, ਜਿਹੜਾ ਹਿਰਦੇ ਚ ਵਸਾ ਲੈਂਦਾ ਉਹਨੂੰ। ਇਹ ਗੱਲ ਪੁੱਛਦਾ ਸਾਨੂੰ, ਜੇ ਦੇਖਣਾ ਹੋਵੇ ਸਾਡੀ ਦੁਸ਼ਮਣੀ ਹੋਵੇ ਕਿਸੇ ਨਾਲ, ਰਾਹ ਰੋਕ ਕੇ ਰੱਖਦਾ ਹੋਵੇ, ਇਹਦਾ ਵੀ ਰਾਹ ਕੋਲ ਰੁਕਿਆ, ਖਬਰ ਆਈ ਤਾਂ ਉਹ ਹਿਰਦੇ ਚ ਬਦਲ ਗਿਆ, ਨਾ ਰਾਤ ਨੂੰ ਹਟੇ ਨਾ ਦਿਨ ਨੂੰ ਹਟੇ। ਬਥੇਰਾ ਭੁੱਲਾਂਗੇ, ਨਹੀਂ ਭੁੱਲਦੇ, ਰੋਟੀ ਵੀ ਜੀ ਖਾਣ ਤੋਂ ਰਹਿ ਜਾਂਗੇ, ਨੀਂਦ ਆਉਣ ਤੇ ਹਟ ਜਾਏਗੀ, ਕੰਪੋਜ ਦੀਆਂ ਗੋਲੀਆਂ ਵੀ ਅਸਰ ਨਹੀਂ ਕਰਨਗੀਆਂ, ਕਿਉਂਕਿ ਹਿਰਦੇ ਚ ਵਸ ਗਿਆ। ਵਾਹਿਗੁਰੂ ਤਾਂ ਵਸਦਾ ਨਹੀਂ ਨਾ, ਉਹ ਤਾਂ ਬੈਠਦੇ ਆ ਅਸੀਂ, ਕਹਿ ਚਿੱਤ ਨਹੀਂ ਲੱਗਿਆ ਜੀ, ਰਸ ਨਹੀਂ ਆਇਆ, ਰਸ ਨਹੀਂ ਆਉਂਦਾ ਕੋਈ ਵੀ। ਰੋਜ਼ ਬਹਿੰਦੇ ਹਾਂ, ਰੋਜ਼ ਬਹਿੰਦੇ ਹਾਂ, ਰੋਜ਼ ਬਹਿੰਦੇ, ਫਿਰ ਇਹ ਗੱਲ ਸਮਝ ਨਹੀਂ ਆ ਸਕਦੀ। ਸੁਣ ਤਾਂ ਲੈਂਦੇ ਹਾਂ ਵੀ, ਹੁਣ ਸੁਣਨ ਤੇ ਗਾਂ ਦੀ ਮੰਨਣ ਦੀ ਗੱਲ ਹੈ, ਸੁਣ ਲੈਂਦੇ ਹਾਂ, ਮੰਨਦੇ ਨਹੀਂ ਹਾਂ, ਮੰਨਣ ਦੇ ਵਿੱਚ ਬੜੀ ਡਿਫੀਕਲਟੀ ਹੈ। ਜੇ ਅਸੀਂ ਇਹ ਗੱਲ ਮੰਨ ਲਈਏ ਸਾਡੀ ਤਾਂ ਦੁਨੀਆਂ ਹੀ ਗਈ ਆਈ ਹੋਗੀ। ਗੁਰੂ ਮਹਾਰਾਜ ਗੁਰੂ ਪੰਜਵੇਂ ਪਾਤਸ਼ਾਹ ਅੰਮ੍ਰਿਤਸਰ ਸਾਹਿਬ ਸਰੋਵਰ ਖੁਦਵਾ ਰਹੇ ਸੀ, ਸੰਤੋਖ ਸਰ ਜੀ ਨੂੰ ਕਹਿੰਦੇ ਨੇ, ਕੋਈ ਚੰਗਾ ਸੇਠ ਪੈਸਾ ਲੈ ਕੇ ਆਇਆ ਸੀ, ਪੁੱਤਰ ਦੀ ਰਾਤ ਮੰਗਦਾ ਸੀ। ਮਹਾਰਾਜ ਕਹਿੰਦੇ ਤੈਨੂੰ ਇਹੋ ਜਿਹਾ ਪੁੱਤਰ ਦਿੰਦੇ ਆ ਜਿਹੜਾ ਜੁਗਾਂ ਤੱਕ ਰਹੇ ਕਾਇਮ। ਉਹਦੀ ਖੁਦਾਈ ਸ਼ੁਰੂ ਹੋ ਗਈ। ਬਾਬਾ ਬੁੱਢਾ ਜੀ ਨੂੰ ਭਾਈ ਗੁਰਦਾਸ ਜੀ ਨੂੰ ਕਿਹਾ ਵੀ ਸਪੈਸ਼ਲ ਧਿਆਨ ਦੇ ਕੇ ਤੁਸੀਂ ਖੁਦਾਈ ਕਰਨੀ ਹੈ। ਹੁਣ ਜੀ ਖੁਦਾਏ ਦੇ ਭੇਤ ਨਾਲ ਕਿਸੇ ਦੇ ਮਹਾਂਪੁਰਸ਼ ਦੱਸਦੇ ਨਹੀਂ ਹੁੰਦੇ, ਪਤਾ ਹੁੰਦਾ ਉਹਨਾਂ ਨੂੰ ਵੀ ਕੀ ਇੱਥੇ ਗੱਲ ਹੋਣੀ ਹੈ। ਰਮਜਾ ਮਰ ਜਾਣਗੇ। ਬਾਬਾ ਬੁੱਢਾ ਜੀ ਸਮਝਦੇ ਸੀ, ਗੁਰੂ ਮਹਾਰਾਜ ਨੇ ਜਿਹੜੀ ਸਾਡੀ ਡਿਊਟੀ ਲਾ ਕੇ ਨਾਲ ਕਿਹਾ ਵੀ ਧਿਆਨ ਨਾਲ ਖਦਵਾਈ ਕਰਾਇਆ, ਉਹ ਇੱਥੇ ਜ਼ਰੂਰ ਕੋਈ ਗੱਲ ਹੋ। ਉਹਨਾਂ ਨੇ ਗਾਂ ਪਾਸ ਕਰਤੀ, ਜਬ ਕਾਫੀ ਡੂੰਘਾ ਪੱਟਿਆ ਗਿਆ, ਇੱਕ ਗੁਰਸਿੱਖ ਆਇਆ, ਬਾਬਾ ਜੀ ਕਹਿੰਦੇ ਮੇਰੇ ਨਾਲ ਚਲੋ। ਕੁਛ ਮਿੱਟੀ ਤੋਂ ਹੋਰ ਤਰ੍ਹਾਂ ਦਾ ਉੱਥੇ ਮਾਹੌਲ ਬਣਦਾ ਜਾਂਦਾ, ਕੋਈ ਇੱਟਾਂ ਨੇ, ਤੁਹਾਡੀ ਅਸੀਂ ਹਾਜ਼ਰੀ ਚ ਪਟਾਂਗੇ। ਕਹਿੰਦੇ ਆਪਾਂ ਮਹਾਰਾਜ ਜੀ ਨਾਲ ਗੱਲ ਕਰ ਲਈਏ। ਗੁਰੂ ਮਹਾਰਾਜ ਕੋਲ ਆ ਗਏ। ਮਹਾਰਾਜ ਕਹਿੰਦੇ ਦੇਖੋ, ਬਹੁਤ ਧਿਆਨ ਨਾਲ ਖੁਦਾਈ ਕਰਿਓ, ਇਹ ਇੱਕ ਮੱਠ ਹੈ, ਇਹ ਤ੍ਰੇਤੇ ਯੁੱਗ ਦੇ ਵਿੱਚ ਇੱਥੇ ਇੱਕ ਯੋਗੀ ਬੈਠਾ ਸੀ, ਉਹ ਇਹਦੇ ਵਿੱਚ ਬੈਠਾ, ਸਵਾਸ ਉਹਨੇ ਜਾੜੇ ਹੋਏ ਨੇ, ਨਾ ਉਹਨਾਂ ਨੂੰ ਲੱਖ ਸਾਲ ਦਾ ਹੁੰਦਾ, ਨਾ 10 ਲੱਖ ਸਾਲ ਦਾ ਹੁੰਦਾ। ਬ੍ਰੇਨ ਵਿੱਚ ਸਵਾਸ ਹੁੰਦਾ, ਸਰੀਰ ਪੁਰਾਣਾ ਨਹੀਂ ਹੁੰਦਾ, ਖੜ ਜਾਂਦਾ ਸਰੀਰ ਉੱਤੇ ਹੀ। ਆਹ ਜਿਹੜਾ ਰਿੱਛ ਹੁੰਦਾ ਇਹ ਬਰਫਾਂ ਦੇ ਵਿੱਚ ਜਦੋਂ ਬਰਫ਼ ਪੈਣ ਸ਼ੁਰੂ ਹੁੰਦੀ ਹੈ ਉਦੋਂ ਪਹਿਲਾਂ ਖੁਰਾਕ ਜਮ੍ਹਾਂ ਕਰਦਾ। ਇੱਕ ਨਹੀਂ ਹੈ, ਬਰਫ਼ਾਂ ਦੇ ਸਾਰੇ ਜੀਵ ਇਸ ਤਰ੍ਹਾਂ ਹੀ ਕਰਦੇ ਨੇ, ਆਪਣੀ ਆਪਣੀ ਖੁਰਾਕ ਛੁਪਾਉਣ ਲੱਗ ਜਾਂਦੇ ਨੇ। ਫਿਰ ਜਦ ਛੁਪਾ ਦਿੱਤੀ ਫਿਰ ਡੱਕੇ ਡੁੱਕੇ ਖਿੱਚ ਕੇ ਲਿਆਉਣਗੇ, ਉਹਦੇ ਉੱਤੇ ਲਾਈ ਜਾਣਗੇ। ਬਰਫ਼ ਪੈ ਜਾਂਦੀ ਹੈ, ਉਹ ਡੱਕੇ ਜਿਹੜੇ ਨੇ ਬਰਫ਼ ਦੇ ਥੱਲੇ ਆ ਜਾਂਦੇ ਨੇ। ਉਹਦੇ ਥੱਲੇ ਜਿਵੇਂ ਫਰਿੱਜ ਵਿੱਚ ਖੁਰਾਕ ਹੁੰਦੀ ਹੈ, ਇਸ ਤਰ੍ਹਾਂ ਖੁਰਾਕ ਪਈ ਜਾਂਦੀ ਹੈ ਉਹਨਾਂ ਦੀ। ਉਹ ਖਰਾਬ ਨਹੀਂ ਹੁੰਦੀ, ਉਹਦੇ ਚ ਕੋਈ ਵੀ ਕੀਟਾਣੂ ਨਹੀਂ ਪੈਂਦਾ। ਫਰਿੱਜ ਵਾਂਗ ਹੁੰਦਾ, ਫਰਿੱਜ ਤਾਂ ਬਹੁਤ ਉਨੀ ਹੀਟ ਨਹੀਂ ਹੁੰਦੀ, ਠੰਡ ਨਹੀਂ ਹੁੰਦੀ, ਬੇਅੰਤ ਠੰਡਾ ਹੁੰਦਾ, ਉੱਤੇ ਹੀ ਬਰਫ਼ ਪਈ ਜਾਂਦੀ ਹੈ। ਉਹ 3 ਮਹੀਨੇ ਆਪ ਚੁੱਪ ਕਰਕੇ ਸਾਹ ਖਿੱਚ ਕੇ ਪੈ ਜਾਂਦੇ ਨੇ ਸਾਰੇ ਜਿੰਨੇ ਵੀ ਹੈਗੇ। 6 ਮਹੀਨੇ ਸਾਹ ਖਿੱਚਣ ਦਿੰਦਾ ਰਿੱਚ, ਗੁਬਾਰ ਪੈ ਗਈ ਚੁੱਪ ਕਰਕੇ। ਸਾਲ ਹੁੰਦਾ ਵੀ ਇਸ ਵੇਲੇ ਮੌਸਮ ਬਦਲਣਾ, ਪਾਣੀ ਢਲਣਾ, ਫਿਰ ਸਾਨੂੰ ਖਾਣ ਦੀ ਲੋੜ ਪੈਣੀ ਹੈ, ਫਿਰ ਅਸੀਂ ਆਪਣੇ ਆਪਣੇ ਕੱਢ ਲਾਂਗੇ ਜਿੱਥੇ ਜਿੱਥੇ ਲੁਕਾਏ ਹੋਏ ਨੇ। ਕੁਦਰਤ ਨੇ ਹਿਸਾਬ ਰੱਖਿਆ ਹੋਇਆ, ਇਹਨਾਂ ਨੂੰ ਪਤਾ, ਸਾਨੂੰ ਨਹੀਂ ਪਤਾ, ਇਸ ਗੱਲ ਦਾ ਗਿਆਨ ਨਹੀਂ ਹੈ। ਲੇਕਿਨ ਸਾਡੇ ਯੋਗੀਆਂ ਨੂੰ ਗਿਆਨ ਸੀ ਵੀ ਸਰੀਰ ਦੀ ਉਮਰ ਲੱਖਾਂ ਸਾਲ ਤੱਕ ਕੀਤੀ ਜਾ ਸਕਦੀ ਹੈ, ਲੱਖ ਵਰ੍ਹਿਆਂ ਦੀ ਆਰਜ਼ਾ ਵਕਤ ਗੁਜ਼ਾਰਨ ਕਿੰਨੀ ਸਕਦੀ। ਗੁਰਦਸਵੇਂ ਪਾਤਸ਼ਾਹ ਜੋਗੀਪੁਰ ਗਏ ਹੋਏ ਨੇ, ਇੱਕ ਜੋਗੀ ਨੇ ਸਮਾਧੀ ਖੋਲ੍ਹੀ, ਮੱਠ ਵਿੱਚੋਂ ਕੱਢ ਲਿਆ, 500 ਸਾਲ ਪਹਿਲਾਂ ਸਮਾਧੀ ਲਾਈ ਸੀ। ਪੁਸ਼ਤ ਦਰ ਪੁਸ਼ਤ ਕਹਿੰਦੇ ਚਲੇ ਆਏ ਵੀ 500 ਸਾਲ ਜਦ ਹੋਊਗਾ ਜਦ ਇਹ ਖੋਲ੍ਹਣਾ ਮੱਠ। ਤਾਂ ਸਰੋਵਰ ਦੇ ਕੰਢੇ ਸੀ, ਗੁਰੂ ਮਹਾਰਾਜ ਸਰੋਵਰ ਦੇ ਉਰਲੇ ਪਾਸੇ ਉਤਰੇ ਹੋਏ ਸੀ। ਤਾਂ ਉਸਨੇ ਰੌਲਾ ਗੌਲਾ ਸੁਣਿਆ, ਕਹਿਣ ਲੱਗੇ ਕਰਦਾ ਰੌਲਾ, ਕਹਿੰਦੇ ਗੁਰੂ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਜਿਹੜੇ ਭਾਰਤ ਵਰਸ਼ ਨੂੰ ਤੁਰਕਾਂ ਦੇ ਅਜਾਬ ਤੋਂ ਮੁਕਤ ਕਰਾ ਰਹੇ ਨੇ, ਉਹਨਾਂ ਨੇ ਪੂਰੇ ਮਨੁੱਖ ਦੀ ਸਾਜਨਾ ਕੀਤੀ ਹੈ, ਕੰਪਲੀਟ ਮਨੁੱਖ। ਜਿਹੜਾ ਮਨੁੱਖ ਹੁੰਦਾ ਹੋਇਆ ਰਿਸ਼ੀ ਵੀ ਹੈ ਅਤੇ ਮਨੁੱਖ ਹੁੰਦਾ ਹੋਇਆ ਪਰਮੇਸ਼ਰ ਵੀ ਹੈ। ਅਤੇ ਉਹ ਬੜੀਆਂ ਕੁਰਬਾਨੀਆਂ ਦਿੱਤੀਆਂ, ਸਾਹਿਬਜ਼ਾਦੇ ਸ਼ਹੀਦ ਕਰਾ ਲਏ, ਕਹਿਣ ਲੱਗੇ ਦਰਸ਼ਨ ਕਰੀਏ ਉਹਨਾਂ ਦਾ, ਟਾਈਮ ਲਓ। ਹਾਂ ਇੱਕ ਗੱਲ ਦੱਸੋ, ਉਮਰ ਕਿੰਨੀ ਹੈ? ਕਹਿੰਦੇ ਜੀ ਉਮਰ ਤਾਂ ਉਹਨਾਂ ਦੀ 40 ਸਾਲ ਦੀ ਲੱਗਦੀ ਹੈ, ਘੱਟ ਹੋਣਗੇ 1-2 ਸਾਲ। ਕਹਿੰਦੇ ਫਿਰ ਉਹਨਾਂ ਨੇ ਕਿਹੜੇ ਵੇਲੇ ਕਿਹੜਾ ਪਿੰਗਲਾ ਸੁਖਾਉਣਾ ਸਾਧੀਆਂ, ਕਦ ਕੁੰਡਲ ਦੀ ਜਗਾਈ, ਕਿਹੜਾ ਸਮਾਂ, ਕਿੰਨਾ ਸਮਾਂ ਲੱਗਿਆ ਉਹਨਾਂ ਨੂੰ ਅੱਜ ਮੂਲ ਧਾਰ ਚੱਕਰ ਚੋਂ ਉੱਪਰ ਕੁੰਡਲੀ ਨੂੰ ਉਠਾਉਣ ਵਾਸਤੇ, ਅਧਿਸ਼ਠਾਨ ਚੱਕਰ ਚੋਂ ਲੰਘਣ ਵਾਸਤੇ, ਮਣੀਪੁਰ ਚੱਕਰ ਚੋਂ ਸਮਾਂ ਚਾਹੀਦਾ ਲੰਘਣ ਨੂੰ, ਅਰਹਤ ਚੱਕਰ ਚ ਲੰਘਣਾ, ਵਿਸ਼ੁੱਧ ਚੱਕਰ ਚ ਲੰਘਣਾ, ਫਿਰ ਆਗਿਆ ਚੱਕਰ ਹੈ, ਤਰੁੱਟੀ ਹੈ, ਸਾਸੁਰਾਲ ਦਾ ਕਮਲ ਹੈ, ਫਿਰ ਉਹਦੇ ਬਾਅਦ 10ਵਾਂ ਦੌਰ ਹੁੰਦਾ। ਇਹ ਇੰਨੀ ਛੋਟੀ ਜਿਹਨਾਂ ਨੇ ਕਿਵੇਂ ਕਰ ਲਿਆ? ਅਤੇ ਨਾਲ ਤੁਸੀਂ ਕਹਿੰਦੇ ਹੋ ਸ਼ਸਤਰਧਾਰੀ ਨੇ, ਯੁੱਧ ਜੰਗ ਕਰਦੇ ਆਏ ਨੇ, ਹੁਣ ਤਾਂ 14 ਲੜਾਈਆਂ ਉਹਨਾਂ ਦੇ ਗੱਲ ਪਈਆਂ। ਨਾ ਨਾ ਨਾ, ਉਹ ਤਾਂ ਬਾਲਕਾ ਛੋਟਾ ਜਿਹਾ, ਉੱਥੇ ਸਿੱਖ ਵੀ ਬੈਠੇ ਸੀ। ਮਹਾਰਾਜ ਨੂੰ ਆ ਕੇ ਕਿਹਾ, ਕਹਿੰਦੇ ਸੱਚੇ ਪਾਤਸ਼ਾਹ ਉਹ ਜੋਗੀ ਜਿਹਦੇ ਨਾਂ 'ਤੇ ਪਿੰਡ ਦਾ ਨਾਂ ਜੋਗੀਪੁਰ ਹੈ, ਐਂ ਕਹਿੰਦਾ। ਮਹਾਰਾਜ ਹੱਸ ਪਏ, ਕਹਿੰਦੇ ਕਜੂਸ ਹੈ ਕਜੂਸ। ਕਹਿੰਦੇ ਪੁਰਾਣਾ ਖਰੜ ਚੱਕੀ ਫਿਰਦਾ, ਅਮੀਰ ਆਦਮੀ ਥੋੜ੍ਹਾ ਜਿਹਾ ਕਮੀਜ਼ ਪਹਿਨ ਕੇ ਜਦੇ ਕਿਸੇ ਨੂੰ ਦੇ ਦਿੰਦੇ ਆ, ਬਹੁਤ ਚਿਰ ਨਹੀਂ ਰੱਖਦੇ। ਇਹ ਕਜੂਸ ਹੈ, ਕਹਿੰਦੇ ਖਰੜ ਲਈ ਫਿਰਦਾ ਪੁਰਾਣਾ। 5112 ਸਾਲ ਦੀ ਉਮਰ ਹੈ ਇਹਦੀ। ਕਹਿੰਦੇ ਜਾ ਕੇ ਉਹਦੇ ਮਰੀਜ਼ ਸੇਵਕਾਂ ਨੇ ਦੱਸਤਾ ਵੀ ਗੁਰੂ ਗੋਬਿੰਦ ਸਿੰਘ ਜੀ ਆਏ, ਕਹਿੰਦੇ ਨੇ। ਕਹਿੰਦਾ ਹੈ ਇੰਨਾ ਅਨੁਭਵ, ਬਿਲਕੁਲ ਮੇਰੀ ਉਮਰ ਇੰਨੀ ਹੋਈ ਹੈ। ਇਹ ਵੱਡੀਆਂ ਉਮਰਾਂ ਕਰ ਲੈਂਦੇ ਸੀ, ਵੱਡੀ ਯਾਰ ਜਾ ਫਿਰ ਜਨਮੇ, ਹਰ ਸਭ ਸੰਗ ਨਾ ਗਿਆ, ਵੱਡੀ ਯਾਰ ਜਾ ਕਰ ਲੈਂਦੇ ਨੇ। ਸੋ ਇਸ ਨੇ 10ਵੇਂ ਦੁਆਰ 'ਚ ਸਵਾਸ ਖਿੱਚੇ ਹੋਏ ਨੇ, ਹੌਲੀ ਹੌਲੀ ਪੱਟਿਓ ਤੁਸੀਂ, ਜਿਹਦੇ ਬਾਅਦ ਪੱਟ ਲਓ ਫਿਰ ਸਾਨੂੰ ਖਬਰ ਕਰ ਦਿਓ, ਅਸੀਂ ਆਪਣੇ ਸਾਹਮਣੇ ਉਹਦੀ ਸੁਰਤ ਉਤਾਰਾਂਗੇ। ਉਹਨਾਂ ਚੋਂ ਤੁਸੀਂ ਐਂ ਕਰੋ, ਮੁਸ਼ਕ ਫੂਲ ਲੈ ਆਓ, ਬਦਾਮਾ ਬਦਾਮ ਰੋਗਨ ਲੈ ਆਓ, ਹੋਰ ਚੀਜ਼ਾਂ ਦੱਸ ਦਿੱਤੀਆਂ, ਤਲੀਆਂ ਤੇ ਹੱਥਾਂ ਤੇ ਮਾਲਿਸ਼ ਕਰਨ ਵਾਲੀਆਂ ਤੇ ਕੇਸਾਂ ਆਪਣੇ ਦਸਵੇਂ ਦੁਆਰ ਤੇ ਮਾਲਿਸ਼ ਕਰਨ ਵਾਲੀਆਂ ਸਾਰੀਆਂ ਚੀਜ਼ਾਂ ਮਹਾਰਾਜ ਨੇ ਕਸਤੂਰੀ ਵਗੈਰਾ ਪਹਿਲਾਂ ਹੀ ਮੰਗਾ ਲਈ, ਸੁਗੰਧੀਆਂ ਮੰਗਾ ਲਈਆਂ ਤੇ ਦਰਵਾਜ਼ਾ ਦੇਖ ਕੇ ਕਿਹਾ ਵੀ ਇੱਦਾਂ ਆਹ ਦਰਵਾਜ਼ਾ ਹੈ ਭੰਨੋ। ਹੌਲੀ ਹੌਲੀ ਦਰਵਾਜ਼ਾ ਭੰਨਿਆ, ਚੌਗੜਾ ਮਾਰਿਆ ਹੋਇਆ, 90 ਦਰਜੇ ਦੀ ਡਿਗਰੀ ਤੇ ਸਿੱਧਾ ਬੈਠਾ, ਪ੍ਰਾਣ ਚੜੇ ਹੋਏ। ਮਹਾਰਾਜ ਕਹਿੰਦੇ ਐਂ ਕਰੋ, ਰੂਹ ਚ ਬਲੇਟੋ, ਇਸ ਨੂੰ ਹਵਾ ਲੱਗੇਗੀ, ਬੜੀ ਦੇਰ ਤੋਂ ਇਹਨੂੰ ਹਵਾ ਨਹੀਂ ਲੱਗੀ, ਹੱਡੀਆਂ ਦਾ ਢਾਂਚਾ ਹੈ, ਰੂਹ ਚ ਬਲੇਟਿਆ। ਬਲੇਟਣ ਤੋਂ ਬਾਅਦ ਮਹਾਰਾਜ ਨੇ ਆਪਣੇ ਦਸਤੇ ਮੁਬਾਰਕ ਨਾਲ ਕਸਤੂਰੀ ਵਗੈਰਾ ਦੀ ਮਾਲਿਸ਼ ਆਪ ਵੀ ਕਰੀ, ਸਿੰਘਾਂ ਨੂੰ ਦਸ ਦਸ ਕੇ ਕਰਾਈ। ਕਾਫੀ ਮਿਹਨਤ ਤੋਂ ਬਾਅਦ ਉਹਦੀ ਅੱਖ ਫਰਕੀ। ਉਸ ਵੇਲੇ ਮਹਾਰਾਜ ਜੀ ਨੇ ਆਵਾਜ਼ ਦਿੱਤੀ, ਬਾਹਰ ਆਓ। ਜੋ ਉਹਦੀ ਬੋਲੀ ਸੀ ਉਹਦੇ ਵਿੱਚ ਕਿਹਾ, ਉਹਨੇ ਅੱਖ ਖੋਲੀ, ਖੋਲ ਕੇ ਦੇਖਿਆ ਸਾਰਾ, ਬੋਲਣ ਦਾ ਯਤਨ ਕਰਦਾ, ਮੂੰਹ ਵਿੱਚ ਕੁਛ ਪਾਇਆ ਗਿਆ, ਬਦਾਮ ਰੋਗਨ ਵਗੈਰਾ, ਕੋਈ ਹੋਰ ਜੂਸ ਵਗੈਰਾ ਦਿੱਤਾ ਗਿਆ। ਥੋੜ੍ਹੀ ਦੇਰ ਦੇ ਬਾਅਦ ਸਰੀਰ ਨਿਗਾਹ ਹੋ ਗਿਆ, ਬਿਠਾ ਦਿੱਤਾ, ਦੇਖਣ ਲੱਗ ਗਏ, ਸੁਣਨ ਲੱਗ ਗਏ। ਪਹਿਲਾ ਸਵਾਲ ਇਹ ਕਰਿਆ ਵੀ ਕਿਹੜਾ ਯੁੱਗ ਹੈ? ਬਾਬਾ ਬੁੱਢਾ ਜੀ ਨੇ ਕਿਹਾ ਕਿ ਕਲ ਯੁੱਗ ਚੱਲ ਰਿਹਾ। ਕੌਣ ਗੁਰੂ ਹੈ ਇਸ ਵੇਲੇ, ਕੌਣ ਤਾਰਕ ਹੈ ਸੰਸਾਰ ਦਾ? ਕਿਉਂਕਿ ਹਰ ਸਮੇਂ ਇੱਕ ਤਾਰਕ ਹੁੰਦਾ, ਉਹਦੀ ਡਿਊਟੀ ਹੁੰਦੀ ਹੈ। ਕੱਲੀ ਇੱਥੇ ਨਹੀਂ, ਇੱਕ ਮੈਂ ਹੋਰ ਬੇਨਤੀ ਕਰ ਦਵਾਂ, ਗੁਰੂ ਨਾਨਕ ਸਾਹਿਬ ਜਿਸ ਵਕਤ ਗਏ ਨੇ ਬਗਦਾਦ, ਪੀਰ ਦਾ ਪੁੱਤਰ ਨਾਲ ਲਿਆ। ਭਾਈ ਗੁਰਦਾਸ ਜੀ ਨੇ ਇੱਕ ਬਚਨ ਲਿਖਿਆ ਤੇ ਜਿੱਥੇ ਜਾਂਦੇ ਸੀ ਉੱਥੇ ਹੀ ਗੁਰੂ ਨਾਨਕ ਸਾਹਿਬ ਦੀ ਸੰਗਤ ਸੀ, ਉਸੇ ਬ੍ਰਹਿਮੰਡ ਚ, ਉਸੇ ਬ੍ਰਹਿਮੰਡ ਚ, ਉਸੇ ਬ੍ਰਹਿਮੰਡ। ਹੁਣ ਇਹ ਗੱਲ ਕੀ ਹੋਈ? ਗੁਰੂ ਨਾਨਕ ਸਾਹਿਬ ਤਾਂ ਇੱਥੇ ਸੀਗੇ, ਉਹ ਹਰ ਥਾਂ ਦੇ ਉੱਤੇ ਪੂਰੀ ਜਿੰਨੀ ਕਾਇਨਾਤ ਹੈ, ਜਿੱਥੇ ਤੱਕ ਵੀ ਹੈ ਵਾਹਿਗੁਰੂ ਦੀ ਇਨਫਿਨਿਟੀ, ਹਰ ਬ੍ਰਹਿਮੰਡ ਦੇ ਵਿੱਚ ਗੁਰੂ ਨਾਨਕ ਸਾਹਿਬ ਸੀਗੇ, ਇਕੱਲੇ ਇੱਥੇ ਨਹੀਂ ਸੀਗੇ, ਗੁਰੂ ਪਰਮੇਸ਼ਰ ਸੀਗੇ। ਹਰ ਥਾਂ ਦੇ ਉੱਤੇ ਉਹਨਾਂ ਦੀਆਂ ਸੰਗਤਾਂ ਸੀ, ਜਿਸ ਜਿਸ ਥਾਂ ਦੇ ਵੀ ਕੋਈ ਲੋਕ ਹੋਣੇ ਨੇ, ਤੇ ਉਹ ਹਰ ਥਾਂ ਦੇ ਉੱਤੇ ਜਦ ਭੋਗ ਪੈਂਦਾ ਸੀ, ਪ੍ਰਸ਼ਾਦ ਲੈਂਦੇ ਸੀ, ਉਹ ਕਚਕੌਲ ਭਰ ਗਿਆ ਸੀ। ਸੋ ਉਹਨੇ ਕਿਹਾ ਵੀ ਹੁਣ ਕਿਸ ਦਾ ਰਾਜ ਹੈ ਰੂਹਾਨੀ ਮੰਡਲਾਂ ਤੇ? ਗੁਰੂ ਨਾਨਕ ਦਾ ਸਮਾਂ ਲੰਘ ਗਿਆ? ਕਹਿੰਦੇ ਨਹੀਂ, ਗੁਰੂ ਨਾਨਕ ਦਾ ਇੱਕ ਸਰੀਰ ਤਾਂ ਲੰਘ ਗਿਆ, ਦੂਸਰਾ ਵੀ ਲੰਘ ਗਿਆ, ਤੀਸਰਾ ਵੀ ਲੰਘ ਗਿਆ, ਚੌਥਾ ਵੀ ਲੰਘ ਗਿਆ, ਹੁਣ ਪੰਜਵਾਂ ਸਰੀਰ ਹੈ ਜਿਹਦਾ ਨਾਮ ਗੁਰੂ ਅਰਜਨ ਪਾਤਸ਼ਾਹ। ਮੈਨੂੰ ਉਹਨਾਂ ਕੋਲ ਲੈ ਜਾਓ। ਗੁਰੂ ਮਹਾਰਾਜ ਕਹਿਣ ਲੱਗੇ ਸੀ ਆਪ ਆ ਜਾਂਦੇ, ਉੱਥੇ ਮਹਾਰਾਜ ਜੀ ਆ ਗਏ, ਨਮਸਕਾਰ ਕਰਨ ਦਾ ਯਤਨ ਕਰਿਆ। ਉਹਦੇ ਬਾਅਦ ਮਹਾਰਾਜ ਕਹਿੰਦੇ ਦੱਸੋ ਕੀ ਮਨੋਰਥ ਹੈ? ਕਹਿਣ ਲੱਗਿਆ ਪਾਤਸ਼ਾਹ, ਤ੍ਰੇਤੇ ਯੁੱਗ ਦੇ ਵਿੱਚ ਸ੍ਰੀ ਰਾਮ ਚੰਦਰ ਜੀ, ਸ੍ਰੀ ਲਕਸ਼ਮਣ ਜੀ ਰਾਜਸੂ ਜੱਗ ਕਰਦੇ ਕਰਦੇ ਇੱਥੇ ਘੋੜਾ ਲੈ ਕੇ ਆਏ, ਤਾਂ ਉੱਥੇ ਇੱਥੇ ਉਹਨਾਂ ਦੇ ਦੋ ਹੋਣਹਾਰ ਪੁੱਤਰ ਲਵ ਤੇ ਅਕਾਸ਼ ਵਾਲਮੀਕਿ ਰਿਸ਼ੀ ਦੇ ਆਸ਼ਰਮ ਚ ਰਹਿੰਦੇ ਸੀ। ਘੋੜਾ ਆਇਆ, ਹਨੂਮਾਨ ਦੇ ਪਾਸ ਘੋੜਾ ਸੀ ਫੜਿਆ ਹੋਇਆ, ਬੱਚੇ ਅਜੇ ਵੱਡੀ ਉਮਰ ਦੇ ਨਹੀਂ ਸੀ, ਜਵਾਨੀ ਚ ਪੈਰ ਧਰਿਆ ਸੀ। ਉਹ ਪਹਿਲਾਂ ਹਨੂਮਾਨ ਨੂੰ ਦੇਖ ਕੇ ਹੱਸੇ, ਫਿਰ ਉਹਨਾਂ ਨੇ ਪੁੱਛਿਆ ਫਿਰ ਘੋੜਾ ਲੈ ਲਿਆ ਉੱਥੇ। ਹਨੂਮਾਨ ਕਿਉਂਕਿ ਰਾਮ ਭਗਤ ਸੀ, ਰਾਮ ਭਗਤ ਰਾਮ ਦੇ ਪਰਿਵਾਰ ਨੂੰ ਕੋਈ ਵੀ ਨੁਕਸਾਨ ਨਹੀਂ ਸੀ ਪਹੁੰਚਾਉਣਾ ਚਾਹੁੰਦਾ। ਉਹਨੇ ਜਾ ਕੇ ਦੱਸਿਆ, ਫੌਜਾਂ ਸੀ ਕੁਛ ਨਾਲ, ਜਿਹੜੀ ਫੌਜ ਆਈ ਉਹਨਾਂ ਨੇ ਮੁਰਸ਼ਦ ਕਰਤੀ ਸਵੇਰ, ਪਰਤ ਕਰਤਾ, ਸ਼ਤਰੂਗਨ ਕਰ ਦਿੱਤਾ, ਸ਼੍ਰੀ ਲਕਸ਼ਮਣ ਜੀ ਵੀ ਕਰਤਾ, ਸ਼੍ਰੀ ਰਾਮ ਚੰਦਰ ਜੀ ਨੂੰ ਆਉਣਾ ਪਿਆ। ਉਸ ਵੇਲੇ ਫੌਜਾਂ ਮੁਰਛਿਤ ਹੋ ਗਈਆਂ ਸੀ। ਸੀਤਾ ਜੀ ਆ ਗਏ ਵੀ ਕੀ ਅਸਰ ਵਾਲਾ ਇੰਨਾ ਪੈ ਰਿਹਾ। ਜਦੋਂ ਰਾਮ ਚੰਦਰ ਜੀ ਆਏ ਕਹਿੰਦੇ ਤੁਹਾਡਾ ਪਿਤਾ ਤੁਸੀਂ ਬੜਾ ਮਾੜਾ ਕੰਮ ਕਰਿਆ, ਆਪਣੇ ਚਾਚੇ ਮਾਰ ਦਿੱਤੇ, ਆਪਣੀ ਉਹ ਫੌਜ ਮਾਰ ਦਿੱਤੀ। ਹਨੂੰਮਾਨ ਨੇ ਸਾਰੀ ਗੱਲ ਮਾਤਾ ਜੀ ਨੂੰ ਦੱਸੀ। ਉਸ ਵੇਲੇ ਉਹਨਾਂ ਨੇ ਕਿਹਾ ਵੀ ਮੈਂ ਤੁਸੀਂ ਬਹੁਤ ਮਾੜਾ ਕੰਮ ਕਰਿਆ। ਐਸਾ ਵੀ ਉਹਨਾਂ ਦਸਮ ਗ੍ਰੰਥ ਕੇ ਸ਼੍ਰੀ ਰਾਮ ਚੰਦਰ ਜੀ ਵੀ ਮੂਰਛਿਤ ਹੋਏ ਪਏ ਸੀ। ਉਸ ਵੇਲੇ ਇਹਨਾਂ ਨੇ ਇੰਦਰ ਤੋਂ ਜਾ ਕੇ ਅਮਰ ਦਾ ਕਲਸ਼ ਲਿਆਂਦਾ, ਉਹ ਸਾਰਿਆਂ ਦੇ ਉੱਤੇ ਛਿੜਕਿਆ। ਛਿੜਕਣ ਤੋਂ ਬਾਅਦ ਉਹ ਸਾਰੀਆਂ ਫੌਜਾਂ ਸੁਰਜੀਤ ਹੋ ਗਈਆਂ। ਜਿਹੜਾ ਬਚ ਗਿਆ ਉਹ ਵਾਪਸ ਨਹੀਂ ਕਰਿਆ, ਕਹਿਣ ਲੱਗੇ ਸੱਚੇ ਪਾਤਸ਼ਾਹ ਇੱਥੋਂ ਨੇੜੇ ਹੀ ਫੁਰਲਾਂਗ ਤੋਂ ਫੁਰਲਾਂਗ ਤੇ ਉਹਨਾਂ ਨੇ ਦੱਬ ਦਿੱਤਾ ਇੱਥੇ, ਤੇ ਉਹ ਕਲਯੁਗ ਵਿੱਚ ਤੀਰਥ ਨੇ ਪ੍ਰਗਟ ਹੋਣਾ ਹੈ। ਹੋ ਗਿਆ? ਕਹਿੰਦੇ ਹਾਂ ਹੋ ਗਿਆ। ਅੰਮ੍ਰਿਤਸਰ ਉਸ ਵੇਲੇ ਮਹਾਰਾਜ ਜੀ ਨੇ ਕਿਹਾ ਠੀਕ ਹੈ, ਨਿਰਣਾ ਹੋ ਗਿਆ। ਕਹਿੰਦਾ ਮਹਾਰਾਜ ਮੈਂ ਯੁੱਧ ਤੋਂ ਬਾਅਦ ਇੱਥੇ ਆਪਣੇ ਗੁਰੂ ਦੇ ਪਾਸ ਬੇਨਤੀ ਕਰੀ ਕਿ ਗੁਰੂ ਦੇ ਮੈਨੂੰ ਗਿਆਨ ਕਰਾਓ। ਉਹ ਕਹਿਣ ਲੱਗੇ ਤੈਨੂੰ ਗਿਆਨ ਦੀ ਵਸਤੂ ਜਿਹੜੀ ਹੈ ਇਮਾਨਤ, ਇਹ ਮੇਰੇ ਕੋਲ ਨਹੀਂ ਹੈ, ਇਹ ਗੁਰੂ ਨਾਨਕ ਤੋਂ ਤੈਨੂੰ ਮਿਲੇਗੀ। ਕਲਯੁਗ ਦੇ ਅੰਦਰ ਕਹਿੰਦੇ ਤ੍ਰੇਤਾ ਯੁਗ ਬੀਤੇਗਾ, ਕਲਯੁਗ ਆਏਗਾ, ਜਾਂ ਤਾਂ ਤੂੰ ਯੋਗ ਪ੍ਰਿਸ਼ਟ ਤਾਂ ਹੈ ਨਹੀਂ, ਆਪਣੀ ਮਰਜ਼ੀ ਨਾਲ ਬ੍ਰਹਮ ਲੋਕ ਦੇ ਵਿੱਚ ਵਾਸਾ ਕਰ ਲੈ, ਸਰੀਰ ਧਾਰਨ ਕਰ ਲਈ ਆਦਿ ਉਸ ਵੇਲੇ ਗੁਰੂ ਨਾਨਕ ਦੇ ਸਮੇਂ ਤੇ, ਜਾਂ ਤਾਂ ਇਸ ਤਰ੍ਹਾਂ ਕਰ ਲੈ, ਜਾਂ ਤੂੰ ਯੋਗੀ ਹੈ ਸਵਾਸ ਖਿੱਚ ਲੈ, ਤੇ ਜੋ ਕੁਝ ਮੈਨੂੰ ਨਜ਼ਰ ਆ ਰਿਹਾ ਇੱਥੇ ਉੱਚੇ ਥਾਂ ਦੇ ਉੱਤੇ ਮਿੱਟੀ ਆ ਜਾਏਗੀ, ਇਹ ਦੱਬ ਜਾਏਗਾ ਤੇਰਾ ਮੱਠ, ਉੱਥੇ ਸਰੋਵਰ ਬਣਾਉਣਗੇ, ਉਹ ਤੈਨੂੰ ਕਰ ਲੈਣਗੇ, ਕਿਉਂਕਿ ਤੇਰੀ ਇਮਾਨਤ ਉਹਨਾਂ ਕੋਲ ਹੈ, ਉਹਨਾਂ ਨੂੰ ਵੀ ਉਨਾ ਹੀ ਹੈ ਜਿੰਨਾ ਤੈਨੂੰ ਹੈ, ਤੈਂ ਇਮਾਨਤ ਲੈਣੀ ਹੈ, ਉਹਨਾਂ ਨੇ ਦੇਣੀ ਹੈ, ਇਸ ਕਰਕੇ ਤੇਰੀ ਇਮਾਨਤ ਗੁਰੂ ਨਾਨਕ ਦੇ ਪੰਜਵੇਂ ਸਰੀਰ ਕੋਲ ਹੋਏਗੀ, ਪੰਜਵੇਂ ਸਰੂਪ ਕੋਲ। ਕਹਿਣ ਲੱਗਿਆ ਹੁਣ ਪੰਜਵਾਂ ਸਰੂਪ ਹੈ, ਸਾਰੇ ਕਹਿਣ ਲੱਗੇ ਹਾਂਜੀ। ਮਹਾਰਾਜ ਜੀ ਨੇ ਮਹਾਰਾਜ ਨੂੰ ਨਮਸਕਾਰ ਕਰਨ ਲੱਗਿਆ। ਮਹਾਰਾਜ ਕਹਿੰਦੇ ਤੁਸੀਂ ਦੱਸੋ ਯੋਗੀ ਰਾਜ ਕੀ ਮਨੋਰਥ ਹੈ ਤੁਹਾਡਾ? ਕਹਿਣ ਲੱਗਿਆ ਪਾਤਸ਼ਾਹ ਇੱਕ ਗੱਲ ਮੈਨੂੰ ਦੱਸੋ ਵੀ ਇਹ ਜਗਤ ਨੂੰ ਸੁਪਨਾ ਕਹਿੰਦੇ ਨੇ, ਕੀ ਸੁਪਨਾ ਸੱਚਾ ਹੁੰਦਾ ਜਾਂ ਝੂਠਾ? ਇਹ ਜਗਤ ਸੱਚਾ ਹੈ ਕਿ ਝੂਠਾ ਹੈ? ਗਿਆਨੀ ਹੈ ਇਸਨੂੰ ਝੂਠਾ ਕਹਿੰਦੇ ਨੇ, ਗਿਆਨਵਾਨ ਪੁਰਸ਼, ਤੇ ਇਹ ਦਿਸਣ ਨੂੰ ਸੱਚਾ ਲੱਗਦਾ ਹੈ, ਉਹੀ ਜਗਤ ਹੈ ਜਿਹੜਾ ਮੈਂ ਸੀ। ਮਹਾਰਾਜ ਕਹਿੰਦੇ ਉਹ ਤਾਂ ਬੀਤ ਗਏ ਨਾ, ਉਹ ਕਹਿੰਦੇ ਹੁਣ ਤਾਂ ਹੋਰ ਹੈ। ਕਹਿੰਦਾ ਹਾਂ ਮਹਾਰਾਜ, ਮੈਨੂੰ ਇਹ ਨਿਰਣਾ ਕਰੋ। ਦੂਸਰਾ ਇਹ ਹੈ ਕਿ ਆਤਮਾ ਇੱਕ ਹੈ, ਉਹ ਇੰਨੇ ਰੂਪ ਕਿਵੇਂ ਧਾਰ ਲਏ ਉਹਨੇ? ਇੱਕ ਆਤਮਾ ਨੇ। ਦੂਸਰਾ ਹੈ ਉਹਨੂੰ ਅਚਲ ਕਹਿੰਦੇ ਨੇ, ਪਰਮਬ੍ਰਹਮ ਪਰਮੇਸ਼ਰ ਨੂੰ, ਜੀਵ ਜੰਤੂ ਜਿੰਨੀ ਸ੍ਰਿਸ਼ਟੀ ਹੈ ਸਾਰੀ ਚਲਾਏਵਾਨ ਹੈ, ਉਹ ਅਚਲ ਕਿਵੇਂ ਹੋ ਗਿਆ? ਫਿਰ ਉਹ ਜਗਤ ਦਾ ਰੂਪ ਧਾਰਨ ਕਰਕੇ ਨਿਰਲੇਪ ਕਿਵੇਂ ਰਹਿ ਗਿਆ? ਫਿਰ ਉਹਨੂੰ ਕੋਈ ਲੇਪ ਨਹੀਂ ਲੱਗਦਾ। ਸਾਧਨ ਕੀ ਸੁਣ ਸਾਚੀ ਸਾਖੀ ਸੋ ਬੋਲੇ ਜੋ ਪੇਖਾ ਆ ਕਿ ਨਹੀਂ ਤਿਸ ਲੇਪ ਨਾ ਪੁੰਨ ਨਾ ਪਾ, ਨਹੀਂ ਲੇਪ ਤਿਸ ਪੁੰਨ ਨਾ ਪਾ, ਨਾਨਕ ਕਾ ਪ੍ਰਭ ਆਪੇ ਆ। ਫਿਰ ਲੇਪ ਕਿਵੇਂ ਲੱਗ ਗਿਆ? ਉਹ ਨਿਰਲੇਪ ਕਿਵੇਂ ਰਿਹਾ? ਫਿਰ ਪੰਜਵਾਂ ਮੇਰਾ ਸਵਾਲ ਹੈ ਮਹਾਰਾਜ, ਤੇ ਬ੍ਰਹਮ ਤੇ ਆਤਮਾ ਕਿਵੇਂ ਇੱਕ ਨੇ? ਪੰਜ ਸਵਾਲ ਕਰਦੇ। ਮਹਾਰਾਜ ਕਹਿਣ ਲੱਗੇ ਯੋਗੀ ਰਾਜ ਦੇਖੋ, ਸੁਪਨਾ ਹੁੰਦਾ ਤੇਰਾ ਪਹਿਲਾ ਸਵਾਲ ਹੈ, ਸੁਪਨਾ ਜਿੰਨਾ ਚਿਰ ਆਉਂਦਾ ਉਨਾ ਚਿਰ ਸੱਚਾ ਲੱਗਦਾ। ਉਹਦੇ ਚ ਕੋਈ ਆਦਮੀ ਨਹੀਂ ਕਹਿ ਸਕਦਾ ਵੀ ਸੁਪਨਾ ਝੂਠਾ, ਉਹਨੂੰ ਬਿਲਕੁਲ ਸੱਚਾ ਲੱਗੇਗਾ। ਜੇ ਉਹਦੇ ਪਿੱਛੇ ਸ਼ੇਰ ਪੈ ਗਿਆ ਦੌੜਿਆ ਹੀ ਜਾਊ, ਦੌੜਿਆ ਜਾਊ, ਕੁੱਤੇ ਪੈ ਗਏ ਇੱਟਾਂ ਮਾਰੂ ਡੰਡੇ ਚਲਾਊ, ਭੁੱਖ ਲੱਗੀ ਹੋਈ ਹੈ ਰੋਟੀ ਖਾਣ ਵਾਸਤੇ ਤੁਰਿਆ ਫਿਰੂ, ਪਾਣੀ ਦੀ ਪਿਆਸ ਲੱਗੀ ਹੈ ਥਾਂ ਥਾਂ ਤੇ ਪਾਣੀ ਭਾਲਦਾ ਫਿਰੂ, ਜੇ ਕੋਈ ਚੋਰ ਡਾਕੂ ਮਗਰ ਪੈ ਜੇ ਡਰਦਾ ਹੋਊਗਾ ਦਿਨ ਤੱਕ ਤੱਕ ਕਰੂ, ਜੇ ਕੋਈ ਕਾਮ ਵਾਸ਼ਨਾ ਦਾ ਫੁਰਨਾ ਆ ਗਿਆ ਤਾਂ ਪ੍ਰੈਕਟੀਕਲ ਨਜ਼ਰ ਆਉਂਦਾ ਹੈ, ਜਾਗਣ ਤੇ ਪਤਾ ਲੱਗਦਾ ਵੀ ਮੈਂ ਤੋਂ ਇਹ ਮੰਦ ਕਰਮ ਹੋ ਗਿਆ। ਮਹਾਰਾਜ ਕਹਿੰਦੇ ਸੱਚਾ ਹੋਇਆ ਨਾ ਫਿਰ ਉਸ ਵੇਲੇ, ਕਹਿੰਦਾ ਹਾਂ। ਕਹਿੰਦੇ ਜਦੋਂ ਜਾਗ ਆ ਜਾਂਦੀ ਹੈ ਉਹ ਸੁਪਨਾ ਕਿੱਥੇ ਚਲਾ ਜਾਂਦਾ, ਉਹ ਕੁਛ ਸਮੇਂ ਵਾਸਤੇ ਹੋਇਆ ਲੇਕਿਨ ਉਹਦੇ ਵਾਸਤੇ ਉਹ ਖਤਮ ਹੋ ਗਿਆ, ਸੁਪਨਾ ਨਾ ਰਿਹਾ। ਉਹ ਸਾਰਾ ਹੀ ਸਮਾਜ, ਨਦੀਆਂ ਨਾਲੇ ਪਹਾੜ, ਭਿਆਨਕ ਜਾਨਵਰ, ਜੋ ਕੁਛ ਵੀ ਆ ਉਹ ਸਭ ਖਤਮ ਹੋ ਗਿਆ। ਇੱਕ ਯਾਦਦਾਸ਼ਤ ਬਣੀ ਰਹਿ ਗਈ, ਭਿਆਨਕ ਦੀ ਯਾਦਦਾਸ਼ਤ ਬਣੀ ਰਹਿ ਗਈ, ਦੂਸਰੇ ਦੀ ਵੀ ਕੋਈ ਪਿਆਰ ਵਾਲਾ ਪਿਆਰ ਵਾਲੀਆਂ ਸ਼ਕਲਾਂ ਸਾਹਮਣੇ ਆਉਣਗੀਆਂ, ਯਾਦਦਾਸ਼ਤ ਬਣੀ ਰਹਿ ਜਾਏ, ਲੇਕਿਨ ਹੈ ਝੂਠਾ। ਦੂਸਰਾ ਇਹ ਹੈ ਕਿ ਸੰਸਾਰ ਦੀ ਬਾਤ ਤੈਅ ਕਰੀ ਹੈ, ਇਹ ਸੰਸਾਰ ਵੀ ਜਿਹੜਾ ਹੈ ਇਹ ਬਿਲਕੁਲ ਸੁਪਨੇ ਵਰਗਾ ਹੈ, ਇੱਥੇ ਬੇਅੰਤ ਸੰਸਾਰ ਦੇ ਵਿੱਚ ਆਏ ਚਲੇ ਗਏ। ਜੇ ਸੱਤ ਹੁੰਦਾ ਮੁੜ ਕੇ ਫਿਰ ਜ਼ਰੂਰ ਆ ਜਾਂਦੇ ਹੋ, ਪਰ ਜਿਹੜਾ ਚਲਿਆ ਗਿਆ ਉਹ ਨਹੀਂ ਕਦੇ ਮੁੜ ਕੇ ਆਇਆ, ਉਹਨੂੰ ਜਾਗ ਆਈ ਤਾਂ ਉਹਦੇ ਪੂਰੇ ਸੰਸਾਰ ਖਤਮ ਹੋ ਗਿਆ, ਨਵੀਂ ਕੋਈ ਹੋਰ ਦੁਨੀਆਂ ਖੜੀ ਹੋ ਗਈ। ਸੋ ਇਹ ਜਿਹੜਾ ਜੀਵਨ ਹੈ ਉਹਦੇ ਬਾਰੇ ਐਸਾ ਫਰਮਾਨ ਕਰਦੇ ਨੇ।
ਜਗ ਜੀਵਨ ਕੈਸਾ ਜੀ ਸੁਪਨੇ ਜੈਸਾ, ਸੁਪਨੇ ਜੈਸਾ ਮਨ ਕੈਸਾ ਹੋ, ਸੁਪਨੇ ਜੈਸਾ ਸੁਪਨੇ ਜੈਸਾ
ਜੀਵਨ ਸੁਪਨ ਸਮਾਨ। ਕਹਿੰਦੇ ਬਿਲਕੁਲ ਜਿਵੇਂ ਸੁਪਨਾ ਆਹ ਜੀਵਨ ਉਹ ਜਿਹੀ ਹੈ, ਉਹ ਥੋੜੀ ਦੇਰ ਦਾ ਹੈ ਇਹ ਬਹੁਤੀ ਦੇਰ, ਉਹ ਇੱਕ ਸੇਰ ਆਟਾ ਹੈ ਉਹ ਵੀ ਖਾਇਆ ਜਾਣਾ ਹੈ, ਇਹ 100 ਕੁਇੰਟਲ ਆਟਾ ਹੈ ਇਹ ਵੀ ਖਾਇਆ ਜਾਣਾ, ਖਾਧੇ ਧੋਏ ਜਾਣੇ ਨੇ। ਦੋਵੇਂ ਸੁਪਨੇ ਨੇ। ਇਹ ਸੁਪਨਾ ਖਰਬਾਂ ਸਾਲਾਂ ਦਾ, ਜਦ ਤੱਕ ਗਿਆਨ ਨਹੀਂ ਹੁੰਦਾ ਉਹਨਾਂ ਚਿਰ ਸੁਪਨੇ 'ਚ ਚੱਲ ਰਹੇ, ਤੇ ਹੀ ਗੁਣੀ ਸੰਸਾਰ ਭਰ ਨੂੰ ਸੁੱਤਾ ਸੁੱਤਿਆਂ ਰਹਿੰਦੇ ਹਨ। ਸੁੱਤਾ ਹੀ ਜੀਵਨ ਦਾ ਜੀਵਨ, ਜੀਵਨ ਦਾ ਜੀਵਨ, ਜੀਵਨ ਦਾ ਜੀਵਨ ਸੁੱਤਾ ਪਿਆ ਕੱਟੀ ਜਾਂਦਾ, ਲੜੀ ਜਾਂਦਾ ਵੈਰ ਵਿਰੋਧ, ਕਾਮ ਕ੍ਰੋਧ ਮੋਹ, ਝੂਠ ਵਿਕਾਰ, ਮਹਾਲੋਭ ਧਰੋਹ, ਜਾਂ ਜੁਗਤ ਬਿਆਨ ਨੇ ਕਈ ਜਨਮ, ਇੱਕ ਜਨਮ ਨਹੀਂ ਸੁਪਨੇ 'ਚ ਕੱਢਦਾ ਤੁਰੇਗਾ। ਆਪਾਂ ਸਾਰੇ ਸੁਪਨੇ 'ਚ ਤੁਰੇ ਫਿਰਦੇ। ਮਹਾਰਾਜ ਕਹਿੰਦੇ ਮੂਰਖ ਹੈ ਸੁਪਨੇ ਛੇਤੀ ਚਿੱਤ ਮੂਰਖ ਲਾਇਆ, ਵਿਸਰੇ ਰਾਜ ਰਸ ਭੋਗ ਜਾਗਤ ਪਛਲਾਇਆ, ਆ ਜਾ ਗਈ ਵਿਆਹੇ ਧੰਦੇ ਤਾਇਆ, ਪੂਰਨ ਪਏ ਨਾ ਕਾਮ ਜਾਂ ਮੋਇਆ ਮਾਇਆ, ਕਿਆ ਵਿਚਾਰਾ ਜੰਤ ਜਾਂ ਆਪ ਲਾਇਆ। ਮਹਾਰਾਜ ਕਹਿਣ ਲੱਗੇ ਯੋਗੀ ਰਾਜ, ਜਿਹਾ ਜਿਹਾ ਰਾਤ ਦਾ ਸੁਪਨਾ, ਜਿਹਾ ਜਿਹਾ ਇਹ ਸੁਪਨਾ, ਤਤ ਅਵਸਥਾ ਨਹੀਂ, ਜਾਗਰ ਦੀ ਅਵਸਥਾ ਨਹੀਂ ਹੈ, ਚੌਥਾ ਬਲ ਨਹੀਂ ਹੈ, ਇਹ ਤਿੰਨ ਅਵਸਥਾ ਨੇ, ਇੱਕ ਉਗਨੀ ਦਾ, ਇੱਕ ਸੁਪਨੇ ਦੀ ਹੈ, ਇੱਕ ਜਿਹਨੂੰ ਜਾਗਰਤ ਕਹਿੰਦੇ ਹੈ, ਇਹ ਵੀ ਸੁਪਨਾ ਹੀ ਹੈ। ਸੰਸਾਰ ਇਸ ਤਰ੍ਹਾਂ ਲੱਗਦਾ, ਸੋ ਦੋਏ ਸੱਤ ਨਹੀਂ ਹੈ। ਇਸ ਕਰਕੇ ਗਿਆਨਵਾਨ ਪੁਰਸ਼ ਇਸ ਨੂੰ ਝੂਠਾ ਕਹਿੰਦੇ ਨੇ। ਦੂਜਾ ਹੈ ਆਤਮਾ, ਬਹੁਰੂਪੀ ਕਿਉਂ ਹੋ ਗਈ, ਆਤਮਾ ਇੱਕੋ ਹੀ ਹੈ, ਧਰਤੀ ਇੱਕੋ ਹੀ ਹੈ, ਇਹਦੇ ਚੋਂ ਬੇਅੰਤ ਵੈਜੀਟੇਸ਼ਨ ਹਰੀ ਹੋ ਰਹੀ ਹੈ, ਬੇਅੰਤ ਜੰਗਲ ਨੇ, ਬੇਅੰਤ 24 ਲੱਖ ਕਿਸਮ ਦੀਆਂ ਜੜੀਆਂ ਬੂਟੀਆਂ ਦਰਖਤ ਫਸਲਾਂ ਇਹਦੇ ਉੱਤੇ ਨੇ ਧਰਤੀ ਤੇ, ਲੇਕਿਨ ਹੈਗੇ ਧਰਤੀ ਦਾ ਰੂਪ, ਧਰਤੀ ਚੋਂ ਪੈਦਾ ਹੋਏ ਨੇ। ਇਸੇ ਤਰ੍ਹਾਂ ਜਿਹੜਾ ਆਤਮਾ ਹੈ, ਆਤਮ ਸ਼ਕਤੀ ਦੇ ਨਾਲ ਸੰਸਾਰ ਦੇਖਣ ਨੂੰ ਵੱਖਰਾ ਵੱਖਰਾ ਨਜ਼ਰ ਆਉਂਦਾ, ਪਰ ਹੈ ਇੱਕੋ ਹੀ। ਇਹ ਸਰੀਰ ਸਭ ਧਰਮ ਹੈ, ਜਿਸ ਵਿੱਚ ਸੱਚੇ, ਜਿਸ ਅੰਦਰ ਸੱਚੇ ਕੀ ਵਿੱਚ ਉਹ ਗੋਜ ਰਤਨ ਵਿੱਚ ਲੋਕ ਰਹੇ, ਕੋਈ ਗੁਰਮੁਖ ਸੇਵਕ ਕੱਢੇ ਖੋਤ, ਸਭ ਆਤਮ ਰਾਮ ਪਸਰਿਆ, ਇੱਕ ਰਵਿਆ, ਇੱਕ ਓਤ ਪੋਤ, ਇੱਕ ਦੇਖਿਆ, ਇੱਕ ਸੁਣਿਆ, ਇੱਕ ਮੰਨਿਆ, ਇੱਕੋ ਸਰਵਣ ਸਰੋਤ, ਇਹ ਇੱਕੋ ਹੀ ਹੈ, ਦੋ ਨਹੀਂ ਹੈਗਾ। ਉਹ ਦੋ ਦ੍ਰਿਸ਼ਟੀ ਦੇ ਫਰਕ ਕਰਕੇ ਦੋ ਨਜ਼ਰ ਆਉਂਦੇ ਨੇ, ਆਤਮਾ ਇੱਕੋ ਹੀ ਆ, ਆਪਣੇ ਆਪ ਦੇ ਵਿੱਚ ਆਪੇ ਵਿਕਸੀ ਹੋਈ ਆਤਮਾ, ਇਹ ਬਹੁਰੂਪਾਂ ਚ ਨਹੀਂ ਪਈ ਹੋਈ ਹੈਗੀ। ਜੀਵ ਇਹਦੇ ਵਿੱਚ ਜਿਹੜਾ ਹੈ ਉਹ ਆਤਮ ਸੱਤਾ ਦੇ ਨਾਲ, ਜੀਵ ਜਿਹੜੀ ਆਦਮੀ ਦੇ ਅੰਦਰ ਕੌਨਸ਼ੀਅਸਨੈਸ ਹੈ, ਜੋਤ ਹੈ, ਹੋਸ਼ ਹੈ, ਇਹ ਹੋਸ਼ ਦੇ ਵਿੱਚ ਇੱਕ ਬੜਾ ਭਾਰੀ ਨੁਕਸ ਹੈ, ਇਹ ਇੱਕਦਮ ਆਪਣਾ ਚਗਿਰਦਾ ਘੇਰ ਲੈਂਦੀ ਹੈ। ਇਹ ਬਣਦੀ ਕੀ ਹੈ, ਫਲਾਣਾ ਸਿੰਘ, ਫਲਾਣਾ ਮੁਹੰਮਦ, ਫਲਾਣਾ ਰਾਮ, ਸਰਦਾਰ ਬਹੁਤ, ਪਤਾ ਨਹੀਂ ਕੀ ਇਹਦੇ ਨਾਲ ਲੱਗ ਜਾਂਦੇ। ਇਹ ਬੰਦਿਆਂ ਦੀ ਬਾਤ ਮੈਂ ਕਰਦਾ, ਇਹ ਆਪਣੇ ਆਪ ਨੂੰ ਵੱਖਰਾ ਕਰ ਲੈਂਦੀ ਹੈ ਡੈਫੀਨੇਟਲੀ 100%। ਗੁਰੂ ਜ਼ੋਰ ਲਾਈ ਜਾਵੇ, ਬਾਜਾਂ ਦੇਈ ਜਾਂ ਨਹੀਂ ਸੁਣਨੀ, ਕਹਿੰਦੇ ਗੁਰੂ ਜੀ ਇਹ ਤਾਂ ਗੱਲੇ ਨੀ, ਮੈਂ ਤਾਂ ਮੈਂ ਹੀ ਹਾਂ। ਕੌਣ ਹੈ ਤੂੰ? ਕਹਿੰਦਾ ਮੈਂ। ਕਹਿੰਦੇ ਮੈਂ, ਤੂੰ ਹੈ ਨੀ? ਕਹਿੰਦਾ ਮੈਂ ਤੁਹਾਡੇ ਸਾਹਮਣੇ ਖੜਾ, ਤੁਸੀਂ ਕਹਿ ਰਹੇ ਹੈ ਨੀ। ਹੁਣ ਇਹ ਚੀਜ਼ ਜਿਹੜੀ ਹੈ ਇਹਨੇ ਸੇਵਾ ਪੈਦਾ ਕਰ ਦਿੱਤਾ, ਇਹ ਵੱਖਰਾ ਵੱਖਰਾ ਹੋ ਗਿਆ। ਇੱਕ ਸੁਪਨੇ ਦੇ ਅੰਦਰ ਇਹਨੂੰ ਅਧਿਆਸ ਪੱਕ ਗਿਆ, ਬਾਰ ਬਾਰ ਜੰਮਦਾ, ਬਾਰ ਬਾਰ ਮਰਦਾ, ਅਧਿਆਸ ਪੱਕਿਆ ਹੋਇਆ, ਮੈਂ ਬਣਿਆ ਹੋਇਆ, ਮੈਂ ਮੰਨਣ ਦਾ ਹੀ ਜਿਹੜਾ ਸਜ਼ਾ ਮਿਲਦੀ ਹੈ ਉਹ ਇਹੀ ਸਜ਼ਾ ਹੈ। ਜੰਮਦਾ ਤੇ ਮਰਦਾ ਹੈ, ਮਾਤਾ ਮਾਤਾ। ਜਮਣਾ ਮਰਨ ਦਾ ਇਹਦੇ ਗੱਲ ਤੋਂ ਨਹੀਂ ਰਹਿ ਸਕਦਾ ਜਦ ਤੱਕ ਇਹਦੇ ਵਿੱਚੋਂ ਦੁਆਇਤ ਭਾਵ ਆਪਣਾ ਜਿਹੜਾ ਮੈਂ ਸਮਝੀ ਬੈਠਾ ਇਹ ਖਤਮ ਨਹੀਂ ਹੁੰਦੀ। ਬਾਕੀ ਇਹ ਉਪਦੇਸ਼ ਸਾਨੂੰ ਤਾਂ ਹੋਰ ਤਰ੍ਹਾਂ ਦੇ ਨਾਲ ਲੱਗਦੇ ਨੇ ਵੀ ਤੂੰ ਇੱਥੇ ਕਰ ਲੈ ਮੁਕਤ ਹੋ ਜਾਏਗਾ, ਫਿਰ ਤੇਰਾ ਆਉਣਾ ਜਾਣਾ ਘੱਟ ਜਾਏਗਾ। ਗੁਰੂ ਮਹਾਰਾਜ ਨੂੰ ਕਿਹਾ ਕਿ ਸੱਚੇ ਪਾਤਸ਼ਾਹ ਕਿਸੇ ਤਰ੍ਹਾਂ ਤੁਸੀਂ ਜਗਤ ਨੂੰ ਮਿਥਿਆ ਕਹਿੰਦੇ ਹੋ, ਕਿਤੇ ਤੁਸੀਂ ਜਗਤ ਦੀ ਮਰਿਆਦਾ ਦੱਸਦੇ ਹੋ ਵੀ ਇਸ ਤਰ੍ਹਾਂ ਕਰਿਆ ਕਰੋ, ਨਾਮ ਜਪਿਆ ਕਰੋ। ਠੀਕ ਕਹਿਣ ਲੱਗੇ ਪ੍ਰੇਮੀਓ, ਇੱਕ ਵੈਦ ਦੇ ਪਾਸ ਬਿਮਾਰ ਆਉਂਦਾ, ਉਹ ਵੈਦ ਦੇਖਦਾ ਪਹਿਲਾਂ ਵੀ ਇਹਦੇ ਚ ਕਿਹੜਾ ਤੱਤ ਵਧਿਆ, ਕਫ਼ ਜ਼ਿਆਦੇ ਹੈ, ਵਾਇ ਜ਼ਿਆਦੇ ਹੈ, ਜਾਂ ਗਰਮੀ ਜ਼ਿਆਦੇ ਹੈ, ਪਿੱਤ ਜ਼ਿਆਦੇ ਹੈ, ਉਹਦੇ ਮੁਤਾਬਕ ਉਹ ਦਵਾਈ ਦਿੰਦਾ। ਸਾਰੇ ਬੰਦੇ ਉੱਚੇ ਉਪਦੇਸ਼ ਦੇ ਅਧਿਕਾਰੀ ਨਹੀਂ ਹੋਇਆ ਕਦੇ, ਜਿਹੜਾ ਪਾਪ ਕਰਮਾਂ 'ਚ ਫਸਿਆ ਹੋਇਆ। ਜਿਹੜਾ ਉਪਦੇਸ਼ ਉਹਨੂੰ ਦਿੱਤਾ ਜਾਂਦਾ ਉਹਦੇ ਵਾਸਤੇ 100% ਸੱਤ ਹੈ, ਇਹਦੀ ਵੀ ਡਰਾਇਆ ਜਾਂਦਾ, ਉਹਨੂੰ ਭਿਆਨਕ ਬਾਣੀ ਕਹਿੰਦੇ ਨੇ। ਲੈ ਪਾਏ ਰਾਤੀ ਤੁਰੇ ਪ੍ਰਭ ਜਾਣੇ ਪ੍ਰਾਣੀ, ਤੱਕੇ ਮਾਰ ਪੁਰਾਈਆਂ ਲੋਕ ਅੰਦਰ ਠਾਣੀ, ਸੰਨੀ ਦੇਰ ਬਿਖਾਮਤ ਹੈ, ਮਿੱਠੇ ਮਦ ਬਾਣੀ ਕਰਨੀ ਆਪੋ ਆਪਣੀ, ਆਪੇ ਪਛਤਾਣੀ ਅਦਰਾਈ ਫਰੇਸ਼ਤਾ ਤਿਲ ਪੀੜਾ ਕਰਨੀ। ਉਹ ਪਾਪੀ ਨੂੰ ਇਹ ਗੱਲ ਬਿਲਕੁਲ ਸੱਤ ਹੈ, ਜਿਹੜਾ ਉਪਦੇਸ਼ ਹੈ ਇਹ ਉਹਨੂੰ ਇਹੀ ਉਪਦੇਸ਼ ਫਲੀਭੂਤ ਹੁੰਦਾ, ਬਰਮ ਗਿਆਨ ਦਾ ਨਹੀਂ ਹੁੰਦਾ। ਇਸ ਕਰਕੇ ਉਹਦਾ ਇਲਾਜ ਇਸੇ ਦਵਾਈ ਨਾਲ ਹੋਣਾ, ਭਿਆਨਕ ਦਵਾਈ ਨਾਲ। ਰੌਚਕ ਹੈ ਬਾਣੀ, ਰੌਚਕ ਬਚਨ ਜਿਹੜੇ ਨੇ, ਜਿਹੜੇ ਅਜੇ ਉੱਪਰ ਨਹੀਂ ਗਏ ਹੇਠੋਂ ਹਟ ਗਏ, ਉਹਨਾਂ ਵਾਸਤੇ ਪ੍ਰਭ ਕਹਿ ਸਿਮਰਨ ਗਰਭ ਨਾਮ ਸਾਹਿਬ, ਪ੍ਰਭ ਕਹਿ ਸਭ ਸਿਮਰਨ ਦੂ ਜਮਨਰ ਸਾਹਿਬ, ਇਹ ਸਾਰਾ ਜਿੰਨੇ ਕਨਸੈਸ਼ਨ ਨੇ ਇਹ ਇਨ ਬਿਟਵੀਨ ਜਿਹੜਾ ਜਗੈਸੂ ਹੈ ਉਹਦੇ ਵਾਸਤੇ, ਉਹਦੇ ਵਾਸਤੇ ਬਿਲਕੁਲ ਸੱਤ ਨੇ। ਉਸੇ ਤਰ੍ਹਾਂ ਦਾ ਵਰਤਾਰਾ ਹੋਏਗਾ, ਉਸੇ ਤਰ੍ਹਾਂ ਦੀਆਂ ਗੱਲਾਂ ਹੋਣਗੀਆਂ। ਕਿਹੜੇ ਜਿਹੜਾ ਅਥਾਰਥ ਗਿਆਨ ਹੈ ਜਿਹਦਾ ਮਲ ਅਤੇ ਵਿਖੇਪ ਦੋਸ਼ ਦੂਰ ਹੋ ਗਿਆ, ਸਿਰਫ ਇੱਕ ਪਰਦਾ ਰਹਿ ਗਿਆ ਉਹਦੇ ਵਾਸਤੇ, ਜਿਹੜਾ ਉਪਦੇਸ਼ ਹੈ ਉਹ ਹਾਇਰ ਉਪਦੇਸ਼ ਹੁੰਦਾ, ਐਡਵਾਂਸ ਤੁਰਦੇ, ਜਿਹਦੇ ਵਿੱਚ ਉਹਨੂੰ ਉਹਦੇ ਸਰੂਪ ਦੀ ਗਿਆਤ ਕਰਾ ਕੇ, ਦ੍ਰਿੜ ਕਰਾ ਕੇ, ਆਤਮ ਸਾਕਸ਼ਾਤ ਕਰਾਇਆ ਜਾਂਦਾ ਤੇ ਉਹਨੂੰ ਉਹੀ ਜਿਹੜਾ ਹੈ ਉਹ ਰੱਬ ਬਣ ਜਾਂਦਾ, ਰੱਬ ਤੋਂ ਲਹਿਰਾ ਨਹੀਂ ਰਹਿੰਦਾ। ਸੋ ਕਹਿਣ ਲੱਗੇ ਸਾਧ ਸੰਗਤ ਜੀ, ਜਿਹਾ ਜਿਹਾ ਬਿਮਾਰ ਉਹ ਜੀ ਦਵਾਈ, ਜਿਹਾ ਜਿਹਾ ਜੀਵ ਦੀ ਸਥਿਤੀ ਉਹ ਜਿਹਾ ਉਪਦੇਸ਼। ਸਾਰਿਆਂ ਨੂੰ ਇੱਕ ਉਪਦੇਸ਼ ਨਹੀਂ ਹੁੰਦਾ, ਉਹਨਾਂ ਵਾਸਤੇ ਹੋਰ ਨੇ ਰੂਲਸ ਰੈਗੂਲੇਸ਼ਨ ਬਣੇ ਹੋਏ ਨੇ, ਕਰਮ ਧਰਮ ਬਣੇ ਹੋਏ ਨੇ, ਮਰਿਆਦਾ ਬਣੀ ਹੋਈ ਹੈ, ਉਹਨਾਂ ਨੇ ਕਰਨੀ ਹੀ ਕਰਨੀ ਹੈ। ਜੇ ਕੋਈ ਦੂਜੇ ਦਰਜੇ ਦਾ ਮਿਡਲ ਵਾਲਾ ਕਹੇ ਵੀ ਮੈਂ ਐਮਏ ਜਾਊਂ, ਉਹ ਬਣ ਨਹੀਂ ਸਕਦਾ, ਜਾਂ PhD ਕਰਨਾ ਨਹੀਂ ਬਣ ਕਰ ਸਕਦਾ, ਪਹਿਲੀ ਵਾਲਾ ਮਿਡਲ 'ਚ ਨਹੀਂ ਜਾ ਸਕਦਾ। ਇਹ ਤਾਂ ਪੜ੍ਹਾਈ ਪੜ੍ਹਨੀ ਪੈਂਦੀ ਆ ਹੌਲੀ 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 ਹੌਲੀ, ਤਰੱਕੀ ਆ ਕੇ ਅਖੀਰ ਦੇ ਉੱਤੇ ਗਿਆਨ ਦੀ ਬਾਤ ਹੋਇਆ ਕਰਦੀ। ਸੋ ਇਸ ਕਰਕੇ ਜਿੰਨੀ ਦੇਰ ਤੱਕ ਆਦਮੀ ਦੇ ਵਿੱਚ ਮੈਂ ਭਾਵ ਹੈ, ਉਹ ਮੈਂ ਭਾਵ ਮਰਦਾ ਨਹੀਂ, ਜ਼ੋਰ ਲਾ ਕੇ ਜਿੰਨਾ ਲਾਉਣਾ, ਪਰ ਇਹਦੇ ਨਤੀਜੇ ਬਹੁਤ ਬਹੁਤ ਖਤਰਨਾਕ ਨੇ। ਇਹਨੂੰ ਮਹਾਰਾਜ ਨੇ ਮਨ ਦਾ ਕੋੜ ਕਿਹਾ, ਇੰਨੇ ਖਤਰਨਾਕ ਕੋਈ ਨਤੀਜੇ ਨਹੀਂ ਜਿਹੜੇ ਹਮ ਹੈ ਜਿਹੜੇ। ਹਮੇ ਰੋਗ ਮਨੁੱਖ ਕੋ ਦਿੰਦਾ, ਮਨੁੱਖ ਦੇ ਹਿੱਸੇ ਜਾ ਗਿਆ ਰੋਗ। ਹੁਣ ਇਹ ਰੋਗ ਨੇ ਸਾਨੂੰ ਕਰੋੜਾਂ ਅਰਬਾਂ ਖਰਬਾਂ ਸਾਲ ਤੋਂ ਜਦ ਤੋਂ ਸੰਸਾਰ ਦੀ ਰਚਨਾ ਹੋਈ ਹੈ, ਪਤਾ ਨਹੀਂ ਅਸੀਂ ਕਿਹੜੇ ਕਿਹੜੇ ਰੂਪ ਚ ਫਿਰਦੇ ਰਹੇ ਹਾਂ। ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗੱਜ ਮੀਨ ਕਰਾਂਗਾ, ਕਈ ਜਨਮ ਪੰਛੀ ਤਰਫ ਹੋਇਓ, ਕਈ ਜਨਮ ਹੈਬਰ ਵਿਰਸ ਜੋਇਓ, ਕਈ ਜਨਮ ਸੈਲ ਗੇਰ ਕਰਿਆ, ਕਈ ਜਨਮ ਗਰਭ ਹੇਰ ਕਰਿਆ, ਕਈ ਜਨਮ ਸਾਕਾਰ ਪਾਇਆ, ਲੱਖ ਚੁਰਾਸੀ ਜੋਨ ਪਵਾ, ਕਿਤੇ ਰੁੱਖ ਬਿਰਖਾਮ ਜੀਨੇ, ਕਿਤੇ ਪਸ਼ੂ ਪਾਏ, ਕਿਤੇ ਨਾ ਕੁਲੀ ਮੇ ਆਏ, ਕਿਤੇ ਪੰਖ ਉਡਾਏ। ਖਬਰਾਂ ਕਿੰਨੀ ਚੱਕਰ ਕੱਟਦੇ, ਕਿੰਨੇ ਚੱਕਰ ਕੱਟਦੇ, ਕੋਈ ਪਤਾ ਨਹੀਂ। ਕੋਈ ਸੰਸਾਰ ਬਹੁਤ ਲੰਬਾ ਚੌੜਾ ਹੈ, ਵਿਸ਼ੇਸ਼ਕ ਨੇ ਕਾਲਵਾਦੀ ਹੋਣ ਕਰਕੇ, ਇਹ ਦੇਵਤਿਆਂ ਦੀਆਂ ਉਮਰਾਂ ਨਹੀਂ ਆ, ਧਰਤੀ ਡਿੱਗਣੀ, ਸੂਰਜ ਡਿੱਗਣੀ। ਜਿਹੜਾ ਵਰਮਾ ਜੀ ਹੈ, 16 ਲੱਖ ਖਰਬ ਸਾਲ ਉਹਦੀ ਉਮਰ ਹੈ, ਸ਼ਿਵ ਜੀ ਦੀ ਉਮਰ ਵਿੱਚ ਉਹ 100 ਮਰ ਜਾਂਦਾ, 100 ਵਰਮਾ। ਇਹ ਸ਼ਿਵ ਪਏ ਗਏ ਫੇਰ ਪਏ ਰਾਮ ਚੰਦਰ ਕ੍ਰਿਸ਼ਨ ਕੇ ਅਵਤਾਰ ਪੀਏ ਨੇ, ਵਰਮਾ ਵਿਸ਼ਨ ਕੀਤੇ, ਵੇਦ ਆਪਣੇ ਪ੍ਰਾਨ ਕੀਤੇ, ਸਿਮਰਤ ਸਮੂਨ ਕੇ ਹੋਏ ਹੋਏ ਬਤਾਏ, ਮੋਹਨ ਦੀ ਵਧਾਰ ਕੀਤੇ, ਅਸ਼ਨੀ ਕੁਮਾਰ ਕੀਤੇ, ਅੰਸਾ ਅਵਤਾਰ ਕੀਤੇ, ਕਾਲਵਸ ਪਏ, ਪੀਰ ਔ ਪੈਗੰਬਰ ਕੀਤੇ, ਗਣੇ ਨਾ ਭਰਤੇ, ਤੇ ਭੂਮੀ ਤੇ ਹੋਏ ਕੇ ਫਿਰ ਭੂਮੀ ਮਿਲੇ। 100 ਵਰਮਾ ਹੋ ਜਾਂਦਾ ਸ਼ਿਵ ਜੀ ਦੀ ਉਮਰ 16 ਕਰੋੜ ਖਰਬ ਸਾਲ ਦੀ, ਵਿਸ਼ਨੂੰ ਜੀ ਹੋਰ 100 ਸਾਲ ਉੱਤੇ ਹੋ ਗਏ, ਉਹਨਾਂ ਦੀ 100 ਅਰਬ ਖਰਬ ਸਾਲ ਉਹਨਾਂ ਦੀ ਉਮਰ ਹੈ। ਇਹ ਵੀ ਮਹਾਮਾਇਆ ਦੀ ਆ ਜਾਂਦੀ ਹੈ, ਇਹਨੂੰ ਕਹਿ ਨਹੀਂ ਸਕਦਾ, ਕੋਈ ਗਿਣ ਨਹੀਂ ਸਕਦਾ। ਮਹਾਰਾਜ ਨੇ ਅਰਬ ਦਾ ਨਰਬਦ ਅੱਖਰ ਵਰਤਿਆ, ਅਰਬ ਦਾ ਨਰਬਦ ਸਿਆਣੇ ਬੰਦਿਆਂ ਨੇ ਗਿਣ ਕੇ ਦੱਸਿਆ ਵੀ 55 ਸਿਫਰਿਆਂ ਵਾਲਾ ਹੁੰਦਾ, ਬਾਬਾ ਗਿਣੇ ਨਹੀਂ ਸਕਦੇ ਉੱਥੇ ਸਹੀ ਵੀ ਇੰਨਾ ਚ। ਇਹਦਾ ਮਤਲਬ ਬੇਅੰਤ ਸਮਾਂ ਜਿਹੜਾ ਗਿਣੇ ਨਹੀਂ ਸਕਦਾ, ਅਸੀਂ ਇਮੈਜਿਨ ਹੀ ਨਹੀਂ ਕਰ ਸਕਦੇ। ਉਸ ਵੇਲੇ ਤੋਂ ਘੁੰਮ ਘੁੰਮਦੇ ਫਿਰਦੇ ਆ, ਰੋਗ ਕੀ ਲੱਗਿਆ ਹੋਇਆ ਹਮੇ ਦਾ, ਇਹਨੂੰ ਜੇ ਕੋਈ ਕੱਟਣ ਵਾਲੀ ਦਵਾਈ ਹੈ ਦੁਨੀਆ ਦੇ ਅੰਦਰ, ਉਹ ਗੁਰੂ ਦੇ ਪਾਸ ਦਵਾਈ ਹੈ, ਉਹਦੇ ਬਾਰੇ ਐਸਾ ਫਰਮਾਨ ਆਉਂਦਾ। ਨਾਮ ਕੱਟ ਦਿੰਦਾ ਓ ਮਾਤਾ ਰੂਪ ਬੁਰਾ, ਨਾਮ ਕੱਟ ਦਿੰਦਾ
Yeah.
ਕ੍ਰੋਧ ਹੈ ਦੋੜੇ ਨਾ ਵਸੇ ਇਕੱਠਾ। ਜੇ ਨਾਮ ਆ ਗਿਆ ਤਾਂ ਮੈਂ ਨੀ, ਜੇ ਨਾਮ ਨਹੀਂ ਆਇਆ ਤਾਂ ਮੈਂ ਦੇ ਵਿੱਚ ਅਸੀਂ ਬਿਮਾਰ ਫਿਰਦੇ ਹਾਂ ਸਾਰੇ, ਜਮਾਂਗੇ ਮਰਾਂਗੇ, ਜਮਾਂਗੇ ਮਰਾਂਗੇ। ਜਿਹੜੇ ਨੇਕ ਕੰਮ ਕਰਦੇ ਹਾਂ ਤਾਂ ਫਲ ਵੀ ਭੋਗਾਂਗੇ, ਕਿਸੇ ਸਵਰਗਾਂ 'ਚ ਭੋਗਾਂਗੇ, ਕਿਸੇ ਹੋਰ ਥਾਂ ਜਾ ਕੇ ਭੋਗਾਂਗੇ। ਲੇਕਿਨ ਖਹਿਰਾ ਨਹੀਂ ਛੁੱਟੇਗਾ ਜੀਵ ਆਤਮਾ ਦਾ, ਇਹਨੇ ਫੇਰ ਜੰਮਣਾ, ਫੇਰ ਜੰਮਣਾ, ਫੇਰ ਜੰਮਣਾ। ਚਾਹੇ ਵਿਕੁੰਠ ਧਾਮ 'ਚ ਵਾਸਾ ਕਰ ਲਏ, ਮੁੜ ਕੇ ਫੇਰ ਆਏ। ਸੱਚਖੰਡ 'ਚ ਕਹਿੰਦੇ ਨੇ ਅਰਦਾਸ ਕਰਦਾ ਭਾਈ, ਸੱਚੇ ਪਾਤਸ਼ਾਹ ਤੇਰਾ ਸੇਵਕ ਚਲਿਆ ਗਿਆ, ਇਹਨੂੰ ਤੂੰ ਸੱਚਖੰਡ 'ਚ ਵਾਸਾ ਦੇ। ਜਾਂ ਤਾਂ ਉਹਨੂੰ ਇਹ ਨਹੀਂ ਪਤਾ ਵੀ ਸੱਚਖੰਡ ਹੁੰਦਾ ਕੀ ਹੈ ਤੇ ਉੱਥੇ ਵਾਸਾ ਕਿਵੇਂ ਮਿਲਦਾ। ਗੁਰੂ ਮਹਾਰਾਜ ਨੇ ਦੱਸਿਆ ਹੋਇਆ ਬੜਾ ਸਿੰਪਲ ਹੈ, ਕੋਈ ਔਖੀ ਬਾਤ ਨਹੀਂ ਦੱਸੀ। ਸੱਚਖੰਡ ਦੇ ਵਾਸੇ ਬਾਰੇ ਬਹੁਤ ਸਿੰਪਲ ਹੈ, ਧਿਆਨ ਚ ਰਹਿਣਾ। ਦੇਖੋ ਇਹਦੇ ਵਿੱਚ ਫਰਕ ਹੈ, ਜੇ ਕਹੇ ਮੈਂ ਜਪਜੀ ਸਾਹਿਬ ਪੜ੍ਹਦਾ ਧਿਆਨ ਚ ਰਹਿਣਾ, ਸੁਖਨੀ ਸਾਹਿਬ ਪੜ੍ਹਦਾ ਧਿਆਨ ਚ ਰਹਿਣਾ, ਬਿਲਕੁਲ ਗਲਤ। ਧਿਆਨ ਚ ਨਹੀਂ ਰਹਿਣਾ, ਧਿਆਨ ਹੋਰ ਚੀਜ਼ ਹੈ। ਧਿਆਨ ਦੇ ਵਿੱਚ ਇੰਨੀ ਕਸ਼ਿਸ਼ ਤੇ ਖਿੱਚ ਹੈ, ਇੰਨੀ ਉਹਦੀ ਐਨਰਜੀ ਹੈ ਧਿਆਨ ਦੀ। ਕੱਛੂ ਬੈਠਾ ਹੁੰਦਾ ਪਾਣੀ 'ਚ ਤੇ ਆਂਡੇ ਦਿੱਤੇ ਹੁੰਦੇ ਨੇ ਉੱਤੇ, ਉਹਨਾਂ ਨੂੰ ਪਾਲ ਕੇ ਵਿੱਚੇ ਐਜੂਕੇਟ ਕਰ ਦਿੰਦਾ। ਤੁਸੀਂ ਦੇਖੋ ਕਦੇ ਵੀ ਕੱਛੂ ਦਾ ਬੱਚਾ ਬਰੇਤੀ ਦੇ ਪਰਲੇ ਪਾਸੇ ਨਹੀਂ ਜਾਂਦਾ, ਸਮੁੰਦਰ ਵੱਲ ਨੂੰ ਚਾਲਾ ਮਾਰਦਾ ਹੁੰਦਾ। ਉਹ ਖਿੱਚ ਹੈ ਇੱਕ ਜ਼ਬਰਦਸਤ ਧਿਆਨ ਦੀ, ਐਵੇਂ ਨਹੀਂ ਧਿਆਨ ਹੁੰਦਾ। ਉਹ ਧਿਆਨ ਵਿੱਚ ਹੁੰਦਾ ਭਾਈ ਗੋਂਦਾ ਕਾਬੁਲ ਵਿੱਚ। ਗੁਰੂ ਮਹਾਰਾਜ ਨੇ ਭੇਜਤਾ ਕਿ ਭਾਈ ਗੋਂਦੇ ਤੂੰ ਜਾ, ਕਾਬੁਲ ਦੀ ਸੰਗਤ ਦੂਰ ਹੈ, ਉੱਥੇ ਤੂੰ ਪ੍ਰਚਾਰ ਕਰ, ਕਿਉਂਕਿ ਜੋ ਗੱਲ ਤੈਂ ਜਾਣਨੀ ਸੀ ਜਾਣ ਲਈ, ਜੋ ਸਮਝਣਾ ਸੀ ਸਮਝਣਾ, ਤੇਰਾ ਤੇ ਮੇਰਾ ਹੁਣ ਕੋਈ ਫਰਕ ਨਹੀਂ ਹੈ। ਉਸ ਵੇਲੇ ਭਾਈ ਗੋਂਦਾ ਉੱਥੇ ਜਾਂਦਾ। ਸਤਿਪੁਰਸ਼ਾਂ 'ਚ ਇਹ ਹੁੰਦਾ ਕਿ ਚਾਹੇ ਉਹ ਪਦਵੀ ਚਿੱਠੀ ਉਹ ਪ੍ਰਾਪਤ ਕਰਕੇ ਵਾਹਿਗੁਰੂ ਨਾਲ ਇੱਕ ਦੇ ਕੋਏ ਹੋਣ, ਪਰ ਮਰਿਆਦਾ ਨਹੀਂ ਛੱਡਿਆ ਕਰਦੇ। ਉਹ ਜਿਵੇਂ ਪੀ ਟੀ ਮਾਸਟਰ ਹੁੰਦਾ, ਉਹਨੇ ਕਰਕੇ ਹੀ ਦਿਖਾਉਣਾ ਪੈਂਦਾ, ਉਹਨਾਂ ਨੂੰ ਆਪ ਕਰਨਾ ਪੈਂਦਾ ਅਖੀਰਲੇ ਦਮ ਤੱਕ। ਉਹਦੇ ਵਾਸਤੇ ਉਹ ਕਰਨਗੇ ਹੀ ਸਾਧਨ, ਤਾਂ ਕਿ ਉਹਨਾਂ ਨੂੰ ਦੇਖ ਕੇ ਦੂਜੇ ਉਸੇ ਤਰ੍ਹਾਂ ਦੇ ਨਾਲ ਕਰਨ। ਪਰ ਉਹ ਬਹੁਤ ਉੱਚੇ ਲੰਘ ਚੁੱਕੇ ਜਾਂਦੇ ਨੇ, ਉਹਨਾਂ ਦੇ ਸਾਧਨ ਵੀ ਹੋਰ ਤਰ੍ਹਾਂ ਹੁੰਦੇ ਨੇ। ਸੋ ਭਾਈ ਗੋਂਦਾ ਇਸ਼ਨਾਨ ਕਰਕੇ ਬੈਠਦਾ ਨਦੀ ਦੇ ਕਿਨਾਰੇ ਤੇ ਆਪਣੇ ਸਮੇਂ ਨਾਲ ਉੱਠ ਕੇ ਚਲਿਆ ਜਾਂਦਾ। ਅੱਜ ਰੱਬ ਦਾ ਗਹਿਰਾ ਧਿਆਨ ਗੁਰੂ ਚਲਿਆ ਗਿਆ। ਦਿਨ ਚੜ ਗਿਆ, ਉੱਠੇ ਨਾ, 4 ਵਜੇ ਸ਼ਾਮ ਦੇ। ਇਧਰਲੇ ਪਾਸੇ ਗੁਰੂ ਮਹਾਰਾਜ ਗੁਰੂ ਸੱਤਵੇਂ ਪਾਤਸ਼ਾਹ ਕੀਰਤਪੁਰ ਸਾਹਿਬ ਅੰਮ੍ਰਿਤ ਵੇਲੇ ਦੀਵਾਨ ਵਿੱਚ ਬੈਠੇ ਨੇ। ਅੱਜ ਆਪ ਅਰਦਾਸਤੀ ਹੋ ਗਈ ਤਾਂ ਨਹੀਂ ਉੱਠੇ, ਭੋਗ ਲਗਾਇਆ ਗਿਆ ਤਾਂ ਵੀ ਆਪਣੇ ਨੇਤਰ ਨਾ ਖੋਲੇ, ਸਭ ਸੰਗਤਾਂ ਬਹਿ ਗਈਆਂ, ਲੰਗਰ ਵੀ ਨਾ ਵਰਤਿਆ, ਕਿਉਂਕਿ ਮਹਾਰਾਜ ਜਿੰਨਾ ਦੇਰ ਤੱਕ ਭੋਗ ਨਹੀਂ ਲਾਉਂਦੇ ਉਹਨਾਂ ਚਿਰ ਲੰਗਰ ਨਹੀਂ ਵਰਤਦਾ। 4 ਵਜੇ ਮਹਾਰਾਜ ਨੇ ਕਿਹਾ ਤਨ ਸਿੱਖੀ, ਤਨ ਸਿੱਖੀ। ਕਹਿਣ ਲੱਗੇ ਮਹਾਰਾਜ ਅੱਜ ਕੋਲ ਕਿਹੜਾ ਭਾਗਾਂ ਵਾਲਾ ਸੀ ਜਿਸਦੇ ਤੁਹਾਨੂੰ ਬੰਨ ਕੇ ਰੱਖ। ਕਹਿਣ ਲੱਗੇ ਪਿਆਰਿਓ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਸਾਧਨਾ ਦੇ ਰਸਤੇ ਦੇ ਉੱਤੇ ਇੱਕ ਮੰਜ਼ਿਲ ਆਉਂਦੀ ਹੈ, ਉਹ ਮੰਜ਼ਿਲ ਸਮੇਂ ਸਿਰ ਮਹਾਤਮਾ ਦੱਸ ਦਿੰਦੇ ਨੇ, ਪਹੁੰਚੀਆਂ ਹੋਈਆਂ ਰੂਹਾਂ ਦੱਸਦੇ ਤੇ ਤੇਰੀ ਮੰਜ਼ਿਲ ਆ ਗਈ, ਹੁਣ ਤੂੰ ਆਹ ਸਾਧਨ ਕਰ। ਉਹ ਸਾਧਨ ਕੀ ਹੈ ਉਹਦੇ ਬਾਰੇ ਇਸ ਤਰ੍ਹਾਂ ਫਰਮਾਨ ਮਨ ਵਿੱਚ ਤਰੀਏ ਧਿਆਨ ਗੁਰਾਨੀ ਮੂਰਤ ਦਾ, ਮਨ ਵਿੱਚ ਤਰੀਏ ਧਿਆਨ ਗੁਰਾਨੀ ਮੂਰਤ ਦਾ, ਤਰੀਏ ਧਿਆਨ ਗੁਰਾਨੀ ਮੂਰਤ ਦਾ, ਤਰੀਏ ਧਿਆਨ ਗੁਰਾਨੀ ਸ਼ਬਦ ਮੰਤਰ ਮਨਮਾ। ਸੋ ਗੁਰੂ ਨਾਲ ਜਦ ਪਿਆਰ ਹੁੰਦਾ ਹੈ, ਜਿਹਦੇ ਨਾਲ ਵੀ ਪਿਆਰ ਹੋ ਦੁਨੀਆ ਚ, ਤੁਸੀਂ ਜਾ ਕੇ ਦੇਖ ਲਓ ਉਹਦੀ ਸ਼ਕਲ ਤੁਹਾਡੇ ਸਾਹਮਣੇ ਖੜੀ ਜਾਏਗੀ। ਅਧਿਆਤਮਵਾਦ ਦੇ ਵਿੱਚ ਇੱਕ ਸਟੇਜ ਹੈ ਜਿਸਨੂੰ ਧਿਆਨ ਦੀ ਸਟੇਜ ਕਹਿੰਦੇ, ਉਹਦੇ ਵਿੱਚ ਲੰਘਣਾ ਹੀ ਪੈਂਦਾ। ਜੇ ਤਾਂ ਬਹੁਤ ਸੁਪੀਰੀਅਰ ਸਟੂਡੈਂਟ ਹੈ ਔਰ ਬਹੁਤ ਐਡਵਾਂਸ ਉਹਦੀ ਸੁਰਤੀ ਹੋ ਗਈ, ਉਹ ਸ਼ਬਦ ਦੀ ਸਾਊਂਡ ਦਾ ਧਿਆਨ ਕਰਦਾ, ਸ਼ਬਦ ਦਾ ਨਹੀਂ, ਅੱਖਰਾਂ ਦਾ ਨਹੀਂ, ਸ਼ਬਦ ਦੀ ਜਿਹੜੀ ਸਾਊਂਡ ਹੈ। ਦੂਸਰਾ ਗੁਰੂ ਦਾ ਜਿਹੜਾ ਵਜੂਦ ਹੈ ਉਹਦਾ ਧਿਆਨ ਕਰਦਾ। ਮਤਲਬ ਇਹ ਹੈਗਾ ਇਨ ਬਿਟਵੀਨ ਇਹ ਲੰਘਣਾ ਹੀ ਪੈਣਾ ਹਰੇਕ ਨੂੰ, ਕਿਉਂਕਿ ਬਿਰਤੀ ਅਤ ਸੂਖਸ਼ਮ ਨਹੀਂ ਹੁੰਦੀ ਜਦ ਤੱਕ ਧਿਆਨ ਦੇ ਵਿੱਚ ਨਹੀਂ ਆਉਂਦਾ। ਫਿਰ ਧਿਆਨ ਕੋਈ ਐਵੇਂ ਹੀ ਕਲਪਨਾ ਨਹੀਂ ਹੈ, ਇਹਦੇ ਵਿੱਚ ਸ਼ਕਤੀ ਹੈ। ਗੁਰੂ ਨਾਨਕ ਪਾਤਸ਼ਾਹ ਬਿਰਾਜਮਾਨ ਨੇ, ਪ੍ਰਸ਼ਾਦਾ ਤਿਆਰ ਹੋ ਗਿਆ, ਮਾਤਾ ਤ੍ਰਿਪਤਾ ਜੀ ਨੇ ਤੁਲਸਾ ਦਾਸੀ ਨੂੰ ਕਿਹਾ ਕਿ ਤੁਲਸਾ ਜਾ, ਤੂੰ ਜਾ ਕੇ ਲਾਲ ਜੀ ਨੂੰ ਜਗਾ ਲਿਆ ਤੇ ਪ੍ਰਸ਼ਾਦਾ ਛਕ ਲੈ, ਠੰਡਾ ਨਾ ਹੋ ਜਾਵੇ। ਤੁਲਸਾ ਜਾਂਦੀ ਹੈ ਤੇ ਉਹਨੇ ਦੇਖਿਆ ਵੀ ਬਹੁਤ ਆਰਾਮ ਵਿੱਚ ਨੇ। ਉਸ ਵੇਲੇ ਉਹਨੇ ਮੁਨਾਸਬ ਨਾ ਸਮਝਿਆ ਆਵਾਜ਼ ਮਾਰਨੀ, ਉਸਨੇ ਆਪਣਾ ਮਸਤਕ ਮਹਾਰਾਜ ਜੀ ਦੇ ਅੰਗੂਠੇ ਨਾਲ ਛੁਆ ਦਿੱਤਾ। ਮਸਤਕ ਛੂਣਾ ਕੀ ਸੀ, ਉਸੇ ਵੇਲੇ ਉਹਨੂੰ ਤਿਰਭਵਨ ਸੋਝੀ ਹੋ ਗਈ, ਬੱਜਰ ਕਪਾਰ ਟੁੱਟ ਗਏ। ਉਸ ਵੇਲੇ ਤਿੰਨਾਂ ਭਵਨਾਂ ਦੀ ਸੋਝੀ ਹੋ ਗਈ, ਭੂਤ ਵਿਖਤ ਵਰਤਮਾਨ, ਨਾ ਪਹਿਲਾਂ ਕੁਝ ਲਾਂਭੇ ਰਿਹਾ, ਨਾ ਹੋਣ ਵਾਲਾ ਲਾਂਭੇ, ਨਾ ਤਾਂ ਆਉਣ ਵਾਲਾ। ਹੈਰਾਨ ਹੋ ਗਈ ਵੀ ਹੈ ਸਿੱਖ ਗਲ ਵਿੱਚ ਪੱਲਾ ਪਾਇਆ ਹੋਇਆ, ਮਨ ਸੁਖ ਨਾਮ ਦਾ ਸਿੱਖ ਹੈ, ਜਹਾਜ਼ ਡਾਵਾਡੋਲ ਹੋ ਰਿਹਾ, ਡੁੱਬਣ ਦੇ ਕਿਨਾਰੇ ਹੋਇਆ। ਮੁਲਾ ਨੇ ਜਵਾਬ ਦੇ ਤਾ ਵੀ ਸ਼ਾਹ ਜੀ ਹੁਣ ਨਹੀਂ ਬਚ ਸਕਦੇ, ਹੁਣ ਤਾਂ ਕੋਈ ਦੇਵੀ ਦੇਵਤਾ ਤੇ ਆਓ ਆਪਣਾ। ਉਹੀ ਨਿਗਾ ਸਕਦਾ, ਹੁਣ ਕੋਈ ਨਹੀਂ ਨਿਗਾ ਸਕਦਾ। ਉਸ ਵੇਲੇ ਇੱਕ ਮਨ ਇੱਕ ਚਿੱਤ ਹੋ ਕੇ ਧਿਆਨ ਧਰਦਾ ਗੁਰੂ ਨਾਨਕ ਪਾਤਸ਼ਾਹ ਦਾ, ਸਾਕਸ਼ਾਤ ਕਰ ਲਏ ਆਪਣੇ ਅੰਦਰ, ਬੇਨਤੀ ਕਰ ਰਿਹਾ ਹੇ ਪਾਤਸ਼ਾਹ ਇਸ ਵੇਲੇ ਕੋਈ ਨਹੀਂ ਹੈ ਜਿਹੜਾ ਮੇਰੀ ਸਹਾਇਤਾ ਕਰ ਦੇ। ਗੁਰੂ ਨਾਨਕ ਪਾਤਸ਼ਾਹ ਉੱਥੇ ਜਾ ਕੇ ਆਪਣਾ ਹੱਥ ਜਹਾਜ਼ ਨਾਲ ਲਾਉਂਦੇ ਨੇ, ਉਹ ਡੋਲਦਾ ਜਹਾਜ਼ ਸਥਿਰ ਹੋ ਜਾਂਦਾ, ਖੁਸ਼ੀਆਂ ਹੋ ਜਾਂਦੀਆਂ, ਜਕਾਰੇ ਬੋਲਣ ਲੱਗ ਜਾਂਦੇ ਤੇ ਮਹਾਰਾਜ ਉਹਨੂੰ ਵਾਚ ਕਰ ਰਹੇ ਨੇ। ਉਹਨੇ ਕਿਹਾ ਵੀ ਜੇ ਮੈਂ ਮਹਾਰਾਜ ਜੀ ਨੂੰ ਜਗਾ ਲਿਆ, ਇਹ ਤਾਂ ਇੱਥੇ ਗਏ ਹੋਏ ਨੇ ਤੇ ਵਿਚਾਰੇ ਦਾ ਜਹਾਜ਼ ਨਾ ਡੁੱਬ ਜਾਵੇ ਕਿਤੇ। ਉਹਨੇ ਮਾਤਾ ਜੀ ਨੂੰ ਆ ਕੇ ਕਹਿ ਤਾ, ਮਾਤਾ ਜੀ ਕਹਿੰਦੇ ਲਿਆ ਹੀ ਨਹੀਂ, ਕਹਿੰਦੇ ਮੈਂ ਕਿੱਥੋਂ ਲਿਆਵਾਂ ਜੀ, ਉਹ ਤਾਂ ਮਨਸੁਖ ਦਾ ਜਹਾਜ਼ ਕੱਢ ਰਹੇ ਨੇ ਲੰਕਾ ਦੇ ਕੋਲ, ਇਹਨਾਂ ਨੂੰ ਮੇਰੇ ਨਾਮ ਜੀ ਆ ਗਏ, ਕਹਿੰਦੇ ਤੂੰ ਲਿਆ ਜਗਾ। ਉਹ ਲਿਆ ਜਾ ਕੇ ਕਹਿਣ ਲੱਗੀ, ਬੇਟਾ ਅੱਗੇ ਤਾਂ ਸਰੀਕਾ ਹੀ ਕਹਿੰਦਾ ਸੀ, ਹੁਣ ਤਾਂ ਘਰ ਦੇ ਨੌਕਰ ਵੀ ਕਹਿਣ ਲੱਗ ਗਏ, ਕਹਿੰਦੀ ਆ ਨਵੀਆਂ ਗੱਲਾਂ ਸੁਣਾਉਂਦੀਆਂ ਦਾਸੀ, ਵੀ ਜਹਾਜ ਕੱਢਣ ਗਏ ਹੋਏ ਨੇ ਮਨਸੁਖ ਦਾ। ਕਹਿੰਦੇ ਝੱਲੀ ਨੇ ਬੇਬੇ ਨੇ, ਉਸੇ ਵੇਲੇ ਬੀਬੀ ਨੇ ਹੱਥ ਬੰਨਤੇ ਬੇਬੇ ਨਾਨਕੇ, ਨਾ ਵੀਰ ਜੀ ਐ ਨਾ ਕਹੋ, ਕਹਿੰਦੇ ਅਸੀਂ ਰੂਹਾਨੀ ਭੇਤ ਛੁਪਾਉਣ ਵਾਸਤੇ ਇਹਨੂੰ ਝੱਲੀ ਗਿਆ, ਕਿਰਿਆ ਇਹ ਆਪਣੀ ਸਾਰੀ ਕਰੇਗੀ, ਦੁਨੀਆਂ ਤੋਂ ਇਹ ਉੱਪਰ ਲੰਘ ਚੁੱਕੀ ਹੈ। ਸੋ ਉਹ ਤਿਆਰ ਸੀ, ਤਿਆਰ ਕੋਈ ਐਵੇਂ ਦੀ ਗੱਲ ਹੁੰਦੀ, ਬੜਾ ਭਾਰਾ ਇੱਕ ਖੜਿਅੰਤਰ ਰਚਿਆ ਜਾ ਰਿਹਾ ਬਿਲਾਸਪੁਰ, ਸਾਰੇ ਰਾਜੇ ਇਕੱਠੇ ਹੋਏ ਨੇ ਤੇ ਉੱਥੇ ਇਹ ਹੋਇਆ ਕਿ ਗੁਰੂ ਗੋਬਿੰਦ ਸਿੰਘ ਉੱਪਰ ਇੱਕਦਮ ਹਮਲਾ ਕਰੋ, ਚਾਰੇ ਪਾਸਿਆਂ ਤੇ ਬੇਖਬਰ ਨੂੰ ਘੇਰ ਲਓ ਤੇ ਰੋਜ਼ ਦਾ ਰੇਡ ਕੰਮ ਕਰ ਲਿਆ ਆਪਾਂ। ਉਸ ਵੇਲੇ ਦੇਵੀ ਦਾਸ ਪ੍ਰਾਈਮ ਮਿਨਿਸਟਰ ਸੀ, ਸਾਰੇ ਰਾਜਿਆਂ ਨੂੰ ਕਹਿਣ ਲੱਗਿਆ ਮੈਂ ਪ੍ਰਾਈਮ ਮਿਨਿਸਟਰ ਹਾਂ, ਪਰ ਇਹ ਬੁਰੇ ਦਾ ਮੈਨੂੰ ਪਤਾ ਹੈ ਤੇ ਤੁਸੀਂ ਇਹ ਗੱਲ ਨਾ ਕਰੋ, ਉਹ ਤਾਂ ਉਹੀ ਨੇ ਜਿਹਨਾਂ ਦੇ ਦਾਦੇ ਨੇ ਤੁਹਾਡੇ ਬਜ਼ੁਰਗਾਂ ਨੂੰ ਗਵਾਲੀਅਰ ਦੇ ਕਿਲ੍ਹੇ ਤੋਂ 52 ਕਲੀਆਂ ਵਾਲਾ ਚੋਲਾ ਪਾ ਕੇ ਛਡਾਇਆ, ਤੁਸੀਂ ਇੰਨੇ ਕਿਰਤਕਾਰ ਹੋ ਗਏ, ਔਰ ਜਿਹੜਾ ਤੁਹਾਡਾ ਰੱਖ ਹੈ ਬੰਦੀ ਛੋੜਾ, ਤੁਸੀਂ ਉਸੇ ਦੇ ਖਿਲਾਫ਼ ਤਿਆਰੀਆਂ ਕਰ ਰਹੇ ਹੋ। ਉਸ ਵੇਲੇ ਕਈ ਰਾਜੇ ਵਿਗੜ ਗਏ, ਕਹਿਣ ਲੱਗੇ ਭੀਮ ਸਾਹਿਬ ਇੱਥੇ ਅਸੀਂ ਮੀਟਿੰਗ 'ਚ ਆ ਕੇ ਗਲਤੀ ਕਰੀ, ਸਾਨੂੰ ਕੀ ਪਤਾ ਹੈ ਤੇਰੇ ਘਰ 'ਚ ਪ੍ਰਾਈਮ ਮਿਨਿਸਟਰ ਤੇਰਾ ਜਸੂਸ ਹੈ, ਤਾਂ ਉਹਨਾਂ ਦਾ ਜਸੂਸ ਲੱਗਦਾ ਸਾਰਾ ਭੇਜ ਦੇ ਤੀ। ਉਸ ਵੇਲੇ ਸਜ਼ਾ ਦਿੱਤੀ ਗਈ ਕਿ ਜਲਾਦਾਰ ਨੂੰ ਬੁਲਾਇਆ, ਕਹਿੰਦੇ ਦੇਖੋ ਇਹਨੂੰ ਪਹਾੜ ਦੀ ਚੋਟੀ 'ਤੇ ਲੈ ਜਾਓ, ਉੱਥੇ ਜਾ ਕੇ ਸਲਾਈਆਂ ਗਰਮ ਕਰੋ, ਇਹਦੀਆਂ ਦੋਵਾਂ ਅੱਖਾਂ 'ਚ ਫੇਰ ਦਿਓ ਤਾਂ ਕਿ ਇਹਦਾ ਵਿਜ਼ਨ ਜਾਂਦਾ ਰਹੇ, ਅੰਨਾ ਕਰ ਦਿਓ ਜੀ। ਉਹਦੇ ਬਾਅਦ ਚੋਟੀ ਤੋਂ ਧੱਕਾ ਦੇ ਦਿਓ, ਆਪੇ ਖੱਡ 'ਚ ਗਿਰ ਕੇ ਮਰ ਜਾਏਗਾ। ਬੜੀਆਂ ਉੱਚੀਆਂ ਚੋਟੀਆਂ ਹੁੰਦੀਆਂ ਨੇ, ਮੀਲ ਮੀਲ ਥੱਲੇ ਹੁੰਦਾ, ਥੱਲੇ ਦਰਿਆ ਚੱਲਦਾ। ਸੋ ਇਸੇ ਤਰ੍ਹਾਂ ਕੀਤਾ ਗਿਆ, ਜਿਸ ਵਕਤ ਉਹ ਚਲੇ ਗਿਆ ਚੋਟੀ ਤੇ ਜਲਾਦਾਂ ਨੇ ਕਿਹਾ ਵੀ ਸਾਨੂੰ ਆਹ ਹੁਕਮ ਮਿਲਿਆ ਕਿ ਅਸੀਂ ਤੇਰੀ ਮਦਦ ਕਰ ਸਕਦੇ ਹਾਂ, ਸਾਨੂੰ ਦੱਸ, ਕਿਉਂਕਿ ਹੁਕਮ ਸਾਨੂੰ ਪਾਲਣਾ ਹੀ ਪੈਣਾ। ਉਹ ਕਹਿੰਦੇ ਤੁਸੀਂ ਮੇਰੀ ਮਦਦ ਇਹ ਕਰੋ, ਮੈਨੂੰ 1-2 ਘੜੀਆਂ ਦੇ ਦਿਓ, ਟਾਈਮ ਦੇ ਦਿਓ, ਮੈਂ ਆਪਣੇ ਗੁਰੂ ਦੇ ਨਾਲ ਸੁਰਤ ਨਾਲ ਇੱਕ ਵਿੱਚ ਹੋਣਾ। ਉਸ ਵੇਲੇ ਉਹਨੇ ਗੁਰੂ ਦਸ਼ਮੇਸ਼ ਪਿਤਾ ਦੇ ਚਰਨਾਂ ਨਾਲ ਧਿਆਨ ਧਰ ਲਿਆ। ਉਹਦੇ ਬਾਅਦ ਸਮਾਂ ਲੰਘ ਗਿਆ, ਆਵਾਜ਼ ਦਿੱਤੀ, ਸਿਰ ਲਾ ਤਾ ਉਹਨੇ ਵੀ ਕਰ ਲਓ ਠੀਕ ਹੈ। ਉਹਨਾਂ ਨੇ ਸਲਾਈਆਂ ਗਰਮ ਕਰੀਆਂ, ਅੱਖਾਂ ਚਾਹ ਫੇਰ ਤਾਂ ਜਿਵੇਂ ਸੁਰਮ ਝੂ ਸੁਰਮੇ ਵਾਲਾ ਫੇਰੀ ਦਾ ਪਾਣੀ ਦਾ ਉਹ ਧੂਆਂ ਜਿਹਾ ਨਿਕਲਿਆ, ਮਰਨ ਹੋਏ ਦਾ ਮੁਸ਼ਕ ਆਇਆ, ਦਿਲ ਦਹਿਲ ਗਿਆ ਉਹਨਾਂ ਦਾ, ਕਹਿਣ ਲੱਗੇ ਆਪਣੇ ਤੇ ਬੜੀਆਂ ਮਿਹਰਬਾਨੀਆਂ ਕਰਦਾ ਰਿਹਾ, ਚਲੋ ਹੁਣ ਉੱਚੀ ਪਹਾੜੀ ਤੇ ਹੈ, ਥੱਲੇ ਤਾਂ ਆ ਹੀ ਨਹੀਂ ਸਕਦਾ, ਇਹਦੇ ਰਸਤਾ ਨਹੀਂ ਇਹਨੂੰ ਪਤਾ, ਆਪੇ ਗਿਰ ਕੇ ਮਰ ਜਾਵੇ, ਆਪਾਂ ਕਿਹਨੂੰ ਧੱਕਾ ਦੇਣਾ। ਸੋ ਇਸ ਤਰ੍ਹਾਂ ਉਹ ਕਰਕੇ ਕੰਮ ਚੜਿਆ ਹੈ। ਉੱਥੇ ਬਾਹਰ ਬੈਠਾ ਰਿਹਾ 2-4 ਘੰਟੇ, ਹੌਲੀ ਹੌਲੀ ਅੱਖਾਂ ਖੁੱਲੀਆਂ ਵੀ ਦੇਖਾਂ, ਆਰਾਮ ਰਹਿ ਗਿਆ ਮੈਨੂੰ ਤਾਂ ਦੇਖਦਾ ਹੈ ਇਹ ਕੀ ਗੱਲ ਹੋਈ। ਉਸ ਵੇਲੇ ਬੜੇ ਹੀ ਵਿਰਾਗ ਵਿੱਚ ਆ ਗਿਆ, ਗੁਰੂ ਦਸ਼ਮੇਸ਼ ਪਿਤਾ ਨੇ ਮੇਰੀ ਰਾਖੀ ਕੀਤੀ ਹੈ, ਕਿਉਂਕਿ ਆਪਣੇ ਸਿੱਖ ਦੀ ਗੁਰੂ ਰਾਖੀ ਕਰਦਾ ਹੈ।
ਸੋ ਦੁੱਖ ਕੈਸਾ ਪਾਵੇ ਜਿਸਦਾ ਰਾਖਾ ਹੈ ਪਰਮਾਤਮਾ, ਸੋ ਦੁੱਖ ਕੈਸਾ ਪਾਵੇ ਜਿਸਦਾ ਰਾਖਾ ਹੈ ਪਰਮਾਤਮਾ,
ਜਮ ਨਹੀਂ ਆ। ਹੈਰਾਨ ਹੋ ਗਿਆ ਵੀ ਮੇਰੇ ਤਾਂ ਅੱਖਾਂ ਨੂੰ ਭੋਲਾ ਜਿੰਨਾ ਵੀ ਸੇਕ ਨਹੀਂ ਲੱਗਿਆ। ਉਸ ਵੇਲੇ ਬਹੁਤ ਬਰਾਗ ਚ ਆ ਗਿਆ, ਅਨੰਦਪੁਰ ਸਾਹਿਬ ਨੂੰ ਪਹਾੜੀਆਂ ਦੇ ਇਧਰਲੇ ਪਾਸੇ ਤੁਰ ਪਿਆ ਤੇ ਜਦ ਅਨੰਦਪੁਰ ਸਾਹਿਬ ਪਹੁੰਚਦਾ ਉਸ ਵੇਲੇ ਪਤਾ ਲੱਗਿਆ ਵੀ ਅੱਜ ਗੁਰੂ ਮਹਾਰਾਜ ਦੀਵਾਨ ਵਿੱਚ ਨਹੀਂ ਆਏ। ਕਹਿਣ ਲੱਗਿਆ ਮੈਨੂੰ ਦਰਸ਼ਨ ਕਰਾਓ, ਹੁਣ ਸੁਨੇਹਾ ਭੇਜਿਆ ਗਿਆ ਅੰਦਰੋਂ ਆਜ਼ਾਦ ਸਾਹਿਬ ਮਿਲ ਗਈ ਵੀ ਹਾਂ ਠੀਕ ਹੈ ਲੈ ਆਓ ਤੁਸੀਂ। ਅੱਗੇ ਜਾ ਕੇ ਕੀ ਦੇਖਦਾ, ਗੁਰੂ ਮਹਾਰਾਜ ਦੇ ਚਰਨਾਂ ਤੇ ਪੱਟੀ ਬੰਨੀ ਹੋਈ ਹੈ, ਖੂਨ ਸੁਨਿਆ ਹੋਇਆ। ਸੱਚੇ ਪਾਤਸ਼ਾਹ ਇਹ ਕੀ ਕਿਰਪਾ ਕਰਕੇ ਦੱਸੋ ਮੈਨੂੰ। ਕਹਿਣ ਲੱਗੇ ਦੇਵੀਦਾਸ, ਕਿਸੇ ਪ੍ਰੇਮੀ ਦੇ ਨੇਤਰਾਂ ਚ ਗਰਮ ਸਲਾਈਆਂ ਫਿਰਨੀਆਂ ਸੀ, ਉਹਨੇ ਸਾਡੇ ਚਰਨਾਂ ਦਾ ਧਿਆਨ ਧਰ ਲਿਆ, ਉਹ ਸਲਾਈਆਂ ਦਾ ਸੇਕ ਅਸੀਂ ਚਰਨਾਂ ਤੇ ਲੈ ਲਿਆ ਆਪਣੇ। ਉਸ ਵੇਲੇ ਬੜਾ ਅਪਰਾਧ ਕਰਿਆ, ਚਰਨਾਂ ਤੇ ਲਿਪਟ ਗਿਆ। ਸੱਚੇ ਪਾਤਸ਼ਾਹ ਐਡੇ ਤੁਸੀਂ ਦਿਆਲੂ, ਐਨੇ ਕਿਰਪਾਲੂ? ਕਹਿੰਦੇ ਹਾਂ, ਜਦ ਪੂਰਨ ਧਿਆਨ ਨਾਲ ਸਾਨੂੰ ਕੀ ਯਾਦ ਕਰਦਾ ਸੀ ਉੱਥੇ ਪਹੁੰਚ ਗਿਆ। ਆਪਣੇ ਸੇਵਕੀ ਆਪੇ ਰੱਖੈ, ਆਪੇ ਨਾਮ ਜਪਾਵੈ, ਜੈ ਜੈ ਕਾਜ ਕਿਰਤ ਸੇਵਕੀ ਤਾਹਾ ਤਾਂ ਉੱਠਦਾ। ਸੇਵਕ ਉਹ ਨਿਕਟੀ ਹੋਏ ਦਿਖਾਵੈ, ਜੋ ਕਹੇ ਠਾਕਰ ਪੈ ਸੇਵਕ ਤਤਕਾਲ ਹੋਇਆ। ਭਾਈ ਵਿਧੀ ਚੰਦ ਪੱਟੀ ਵਿੱਚ ਗਿਰ ਗਿਆ, ਦੁਸ਼ਾਲੇ ਲੈਣ ਗਿਆ। ਚਾਰੇ ਪਾਸਿਓਂ ਜਦ ਕਿਤੇ ਨਿਕਲਣ ਦਾ ਥਾਉਣਾ ਲੱਭਿਆ, ਉਸੇ ਵੇਲੇ ਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਦਾ ਧਿਆਨ ਧਰਿਆ, ਪੱਠ ਦੇ ਵਿੱਚ ਛਾਲ ਮਾਰਤੀ। ਗੁਰੂ ਮਹਾਰਾਜ ਜੀ ਉਸੇ ਵੇਲੇ ਕਹਿਣ ਲੱਗੇ, ਮਸ਼ਕਾਂ ਦੇ ਉਹ ਪਾਣੀ ਨਹੀਂ ਜਲਦੀ ਸਾਡੇ ਉੱਤੇ ਪਾਈ ਜਾਓ। ਕਿਸੇ ਨੂੰ ਨਾ ਪਤਾ ਲੱਗੇ ਵੀ ਕੀ ਹੋ ਗਿਆ, ਬੈਠੇ ਬੈਠੇ ਗੁਰੂ ਮਹਾਰਾਜ ਦੇ ਪਾਣੀ ਦੇ ਮਸ਼ਕਾਂ ਲਿਆ ਹੀ ਜਾਂਦੇ ਨੇ, ਪਾਈ ਜਾਂਦੇ ਨੇ। ਖੀਰ ਸੰਗਤ ਨੇ ਪੁੱਛਿਆ ਵੀ ਪਾਤਸ਼ਾਹ ਕੀ ਗੱਲ ਹੈ? ਕਹਿਣ ਲੱਗੇ, ਪਿਆਰਿਓ, ਭਾਈ ਵਿਧੀ ਚੰਦ ਘਿਰ ਗਿਆ ਸੀ ਪੁਲਿਸ ਵਿੱਚ, ਉਹਨੇ ਸਾਡਾ ਧਿਆਨ ਧਰ ਕੇ ਪੱਠ ਵਿੱਚ ਛਾਲ ਮਾਰਤੀ, ਉਹ ਸੇਕ ਅਸੀਂ ਲੈ ਰਹੇ ਹਾਂ ਸਾਰਾ ਆਪਣੇ ਸਰੀਰ ਦੇ ਉੱਤੇ। ਸੋ ਇਹ ਧਿਆਨ ਹੈ,
ਸੱਜੇ ਮਨ ਵਿੱਚ ਧਿਆਨ ਗੁਰਾਂ ਦੀ
ਬਾਬਾ ਮਹਾਰਾਜ ਸਿੰਘ ਜੀ ਜਿਨ੍ਹਾਂ ਨੇ ਪੰਜਾਬ ਦੀ ਹਾਰ ਹੋਣ ਪਿੱਛੋਂ 4 ਸਾਲ ਅੰਗਰੇਜ਼ਾਂ ਨੂੰ ਟਿਕਣ ਨਹੀਂ ਦਿੱਤਾ, ਆਪ ਨੇ 36 ਸਾਲ ਲਗਾਤਾਰ ਲੰਗਰ ਦੀ ਸੇਵਾ ਕੀਤੀ ਸੀ। ਕੋਈ ਮਜ਼ਾ ਨਹੀਂ ਸੀ ਰਿਹਾ, ਕੋਈ ਕਮਰਾ ਨਹੀਂ ਸੀ ਰਿਹਾ, ਕੋਈ ਬਸਤਰ ਨਹੀਂ ਸੀ ਰਹੇ, ਇੱਕ ਉਹ ਬਨੈਣ ਪਾਉਂਦੇ ਹੁੰਦੇ ਜਿਹਨੂੰ ਫਤੂਹ ਹੀ ਕਹਿੰਦੇ, ਜੇ ਬਾਲੀ ਖਤਰ ਦੀ ਬਨੈਣ, ਸਿਰ ਦੇ ਉੱਤੇ ਇੱਕ ਕੰਬਲੀ ਪਾੜ ਕੇ ਬੰਨਿਆ ਹੋਇਆ ਕੱਪੜਾ, ਦਿਨ ਰਾਤ ਲੰਗਰ ਚ ਸੇਵਾ ਕਰਦੇ ਸੀ। ਬਾਬਾ ਵੀਰ ਸਿੰਘ ਜੀ ਦੇ ਲੰਗਰ 46 ਸੇਵਾਦਾਰ ਹੋਇਆ ਕਰਦੇ ਸੀ, ਦਾਲਾਂ ਭਾਜੀਆਂ ਬਣਾਉਣ ਵਾਲੇ। ਬਾਕੀ ਜਿਹੜੇ ਬਾਹਰੋਂ ਆ ਕੇ ਪ੍ਰਸ਼ਾਦੇ ਲਾਉਂਦੇ ਸੀ ਉਹਨਾਂ ਦੀ ਗਿਣਤੀ ਕੋਈ ਨੀ। 13,000 ਸਿੰਘ ਉਹਨਾਂ ਦੇ ਨਾਲ ਹਰ ਵਕਤ ਰਹਿੰਦਾ ਸੀ। 5-7 ਹਜ਼ਾਰ ਸਾਰੇ ਪੰਜਾਬ ਤੋਂ ਦਰਸ਼ਨ ਵੇਲੇ ਕਰਨ ਆਇਆ ਹਰ ਰੋਜ਼ ਹੁੰਦਾ ਸੀ। ਜਿਹੜੇ ਪਤੀਲੀਆਂ 'ਚ ਦਾਲ ਬਣਦੀ ਸੀ ਦੇਗਿਆਂ 'ਚ, ਉਹਨਾਂ ਨੂੰ ਸਾਫ਼ ਕਰਨ ਵਾਸਤੇ 4 ਸਿੰਘ ਅੰਦਰ ਸੇਵਾਦਾਰ ਅੰਦਰ ਬੈਠ ਕੇ ਉਹਦੇ ਵਿੱਚ ਬਣ ਕੇ ਸੇਵਾ ਸਾਫ਼ ਕਰਿਆ ਕਰਦੇ ਸੀ। ਛੋਟੀ ਮੰਜੀ ਉਹਦੇ ਵਿੱਚ ਲੈ ਜਾਂਦੀ ਸੀ, ਐਡੇ ਐਡੇ ਹੁਣ ਵੀ ਪਏ ਨੇ ਨੌਰੰਗਾਬਾਦ, ਦੇਖ ਲਓ ਜਾ ਕੇ ਜਿਵੇਂ ਦੇਖ ਲੈਣਾ। ਸੋ ਐਡੇ ਬੜੇ ਲੱਕੜ ਦੀ ਸੇਵਾ ਆਪ ਕਰਦੇ ਸੀ। ਇੱਕ ਦਿਨ ਐਸਾ ਹੋਇਆ ਕਿ ਦਾਲ ਉਬਲ ਰਹੀ ਸੀ, ਕਲਸ਼ਾ ਨੇੜੇ ਦਾ ਦੂਜੇ ਪ੍ਰੇਮੀ ਨੇ ਚੁੱਕ ਲਿਆ। ਉਸ ਵੇਲੇ ਆਪਨੇ ਧੰਨ ਬਾਬਾ ਵੀਰ ਸਿੰਘ ਜੀ ਕਹਿ ਕੇ ਬਾਂਹ ਪਾ ਤੀ ਉਹਦੇ ਵਿੱਚ, ਬਾਂਹ ਨਾਲ ਹਲਾ ਠੀਕ ਹੈ, ਉਹ ਹੋ ਗਿਆ, ਕਲਸ਼ਾ ਲੈ ਆਉਂਦਾ ਮੁੜ ਕੇ ਠੀਕ ਕਰ ਲਿਆ। ਸ਼ਾਮ ਨੂੰ ਆਪ ਸੇਵਾ ਤੋਂ ਵਿਹਲੇ ਹੋ ਕੇ ਬਾਬਾ ਜੀ ਦੇ ਦਰਸ਼ਨ ਕਰਨ ਆਮ ਹੀ ਜਾਂਦੇ ਨੇ, ਜੋ ਮਹਾਂਪੁਰਸ਼ ਹੁੰਦੇ ਨੇ ਜਿੰਨੇ ਰਹਿੰਦੇ ਹੁੰਦੇ ਨੇ, ਇੱਕ ਵਾਰੀ ਉਹ ਜਾ ਕੇ ਕੋਲ ਜ਼ਰੂਰ ਬਹਿੰਦੇ ਹੁੰਦੇ ਨੇ, ਕੋਈ ਨਾ ਬਚਨ ਸੁਣਨਾ ਹੁੰਦਾ, ਕੋਈ ਗੱਲ ਕਰਨੀ ਹੁੰਦੀ ਹੈ। ਉੱਥੇ ਜਦ ਪਹੁੰਚਿਆ ਤਾਂ ਕੀ ਦੇਖਦੇ ਨੇ, ਬਾਬਾ ਜੀ ਨੇ ਮੋਢੇ ਦੇ ਬਾਂਹ ਦੇ ਉੱਤੇ ਪੱਟੀ ਬੰਨੀ ਹੋਈ ਹੈ। ਕਹਿਣ ਲੱਗੇ, ਮਹਾਰਾਜ ਇਹ ਕੀ ਗੱਲ ਹੋਊਗੀ? ਕਹਿੰਦੇ, ਮਹਾਰਾਜ ਸਿੰਘ ਸਾਨੂੰ ਪੁੱਛਦਾ ਧਿਆਨ ਦੇ ਜਦ ਤੈ ਸਾਡਾ ਨਾਂ ਲੈ ਕੇ ਉਹਦੇ ਚ ਫੇਰ ਦਿੱਤੀ ਬਾਂਹ, ਉਹ ਸਾਰਾ ਸੇਕ ਸਾਡੀ ਬਾਂਹ ਨੂੰ ਪਰਜਿਆ ਸੀ ਲਿਆ। ਇਹ ਧਿਆਨ ਦਾ ਕਨੈਕਸ਼ਨ ਹੁੰਦਾ ਸਾਧ ਸੰਗਤ ਜੀ, ਐਵੇਂ ਨਹੀਂ ਧਿਆਨ ਹੁੰਦਾ। ਇਸੇ ਤਰ੍ਹਾਂ ਇੱਕ ਵਾਰੀ ਐਸੀ ਗੱਲ ਚੱਲ ਪਈ, ਨਾਮਧਾਰੀਆਂ ਦੀ ਬਾਤ ਹੈ ਵੀ ਪਿਛਲੇ ਸਮਿਆਂ ਦੇ ਅੰਦਰ ਤੇਲ ਵਿੱਚੋਂ ਰੁਪਈਆ ਉਬਲਦੇ ਤੇਲ ਵਿੱਚੋਂ ਕੱਢ ਲੈਂਦਾ, ਜਿਹੜਾ ਸੱਚਾ ਹੁੰਦਾ ਉਹਦਾ ਹੱਥ ਜਲਦਾ ਨਹੀਂ ਸੀਗਾ, ਜਿਹੜਾ ਝੂਠਾ ਹੁੰਦਾ ਉਹਦਾ ਜਲ ਜਾਂਦਾ ਸੀ। ਤਾਂ ਇੱਕ ਆਤਮਾ ਸਿੰਘ ਨਾਮ ਦਾ ਨਾਮਧਾਰੀ ਸੀ, ਕਹਿਣ ਲੱਗਾ ਹੁਣ ਵੀ ਹੋ ਸਕਦਾ। ਉਹਨਾਂ ਨੇ ਤੇਲ ਗਰਮ ਕਰ ਦਿੱਤਾ, ਉਹਨੇ ਬਾਬਾ ਰਾਮ ਸਿੰਘ ਜੀ ਦਾ ਨਾਮ ਲੈ ਕੇ ਇੱਕਦਮ ਹੱਥ ਪਾ ਤਾ, ਰੁਪਈਆ ਕੱਢ ਲਿਆ। ਜਦ ਮਿਲਣ ਗਿਆ ਤਾਂ ਉਹਨਾਂ ਨੇ ਹੱਥ ਬੰਨਿਆ ਹੋਇਆ, ਕਹਿੰਦੇ ਮਹਾਰਾਜ ਜੀ ਕੀ ਗੱਲ ਹੋ ਗਈ? ਕਹਿੰਦੇ ਗੱਲ ਤੂੰ ਆਪਣੇ ਆਪ ਨੂੰ ਆਪੇ ਪੁੱਛ, ਤੈ ਉਹਦੇ ਵਿੱਚ ਕਿਉਂ ਹੱਥ ਪਾਇਆ ਉਬਲਦੇ ਤੇਲ ਚ? ਤੈ ਸਾਡਾ ਧਿਆਨ ਦਰਿਆ, ਉਹ ਸਾਰੇ ਦਾ ਸਾਰਾ ਸੇਕ ਸਾਡੇ ਕੋਲ ਆ ਗਿਆ। ਇਹ ਧਿਆਨ ਐਵੇਂ ਨਹੀਂ ਹੁੰਦਾ ਵੀ ਐਵੇਂ ਕੋਈ ਮਨੋਕਲਪਤ ਵਾਲ ਹੈ, ਇਹ ਇੱਕ ਰੂਹਾਨੀਅਤ ਦੀ ਇੱਕ ਅਵਸਥਾ ਹੈ। ਇਹਦੇ ਉੱਤੇ ਬਹਿਸ ਬੜੀ ਚੱਲਦੀ ਹੈ। ਬਹਿਸ ਉਹ ਕਰਦੇ ਨੇ ਜਿਹਨਾਂ ਨੇ ਰਸਤੇ ਦੇਖਿਆ ਨਹੀਂ ਹੈ, ਰਸਤੇ ਅਨੇਕਾਂ ਨੇ। ਜੇ ਸਹਿਜ ਯੋਗ ਦਾ ਰਸਤਾ ਉਹ ਬਿਲਕੁਲ ਅੱਡ ਹੈ, ਜਿਹਦੇ 'ਚ ਚੱਕਰ ਵਗੈਰਾ ਬਿੱਧਣੇ ਪੈਂਦੇ ਨੇ। ਇਹ ਜਿਹੜਾ ਸ਼ਬਦ ਸੁਰਤ ਦਾ ਰਸਤਾ ਇਹ ਹੋਰ ਹੈ, ਇਹਦੇ ਵਿੱਚ ਧਿਆਨ ਦੀ ਅਵਸਥਾ ਆਉਂਦੀ ਹੈ। ਗੁਰਕੀ ਮੂਰਤ ਮਨਵੇਂ ਧਿਆਨ, ਸੋ ਅੰਤਰ ਗੁਰ ਅਰਾਧਨਾ। ਅਰਾਧਨਾ ਜਿਹੜਾ ਹੈ ਇਹਦਾ ਧਿਆਨ ਧਰਨ ਜਿਹੜਾ ਧਰਦਾ ਹੈ, ਸਰਵਣੀ ਸੋਨਾ ਗੁਰ ਨੂੰ ਜੇਬਾ ਜਪ ਗੁਰ ਨੂੰ ਨੇਤਰੀ ਸਤਿਗੁਰ ਦੇਖਣਾ, ਸਰਵਣੀ ਸੋਨਾ ਗੁਰ ਨੂੰ ਸਤਿਗੁਰ ਸੇਤੀ ਰਤਿਆ ਦਰਗੇ ਪਾਈ ਉਥੋਂ। ਦਰਗਾਹ ਚ ਜਾਣ ਦਾ ਇੱਕੋ ਇੱਕ ਤਰੀਕਾ ਹੈ, ਕਿਰਪਾ ਕਰੇ ਜਿਸ ਨੂੰ ਇਹ ਵੱਧ ਹੈ ਜਗ ਮੈਂ ਉੱਤਮ ਕਾਢੀਏ ਬਿਰਲੇ ਕੇ। ਸੋ ਬਿਰਲੇ ਪੁਰਸ਼ ਨੇ, ਸੋ ਜਦੋਂ ਨਾਮ ਜਪ ਕੇ ਨਾਮ ਚ ਨਿਵਾਸ ਮਿਲ ਜਾਂਦਾ, ਉਸ ਵੇਲੇ ਕੀ ਹੁੰਦਾ? ਮੈਂ ਮਰ ਜਾਂਦੀ ਹੈ ਟੋਟਲੀ, ਕਿਉਂਕਿ ਪ੍ਰਤੱਖ ਸਾਹਮਣੇ ਆ ਜਾਂਦਾ। ਪ੍ਰਤੱਖ ਦੇ ਕੇ ਤਾਂ ਆਦਮੀ ਸ਼ੱਕ ਕਰੇ ਨਹੀਂ ਸਕਦਾ ਨਾ, ਪਹਿਲਾਂ ਸਾਨੂੰ ਪ੍ਰਤੱਖ ਆਏ ਨੇ, ਵਿਸ਼ਵਾਸ ਤੋਂ ਅਸੀਂ ਹੀਣੇ ਹਾਂ। ਮਹਾਰਾਜ ਕਹਿੰਦੇ ਵਿਸ਼ਵਾਸ ਤੋਂ ਜਿਹੜਾ ਮਹੀਨਾ ਹੈ ਉਹਦੇ ਅੰਦਰ ਨਾਮ ਚੱਲ ਨੀ ਸਕਿਆ ਕਰਦਾ। ਇਹ ਕੰਡੀਸ਼ਨ ਨੰਬਰ 1 ਹੋ ਗਈ। ਫੇਰ ਕੀ ਹੁੰਦਾ ਹੈ ਕਿ ਤਿਸ ਜਨਾਬ ਹੈ ਹਰ ਪ੍ਰਭ ਚੀਜ਼ ਜਿਹਦੇ ਅੰਦਰ ਪ੍ਰਤੀਤ ਹੀ ਨਹੀਂ ਹੈ, ਜੋ ਬਿਨ ਪ੍ਰਤੀਤੀ ਕਪਟੀ ਕੂੜੀ ਕਪਟੀ ਕਪਟੀ ਅੱਖੀ ਮੀਟ ਦੇ ਤਿੰਨਗਾ ਉਤਰ ਜਾਏਗਾ ਝੂਠ ਕਮਾਨ ਐਵੇਂ ਅੱਖਾਂ ਮੀਟਦੀਆਂ, ਅੰਦਰ ਪ੍ਰਤੀਤ ਹੈ ਨਹੀਂ। ਸੋ ਪ੍ਰਤੀਤ ਦੇ ਬਗੈਰ ਨਾਮ ਚ ਨਿਵਾਸ ਨਹੀਂ ਹੁੰਦਾ, ਨਾਮ ਚ ਨਿਵਾਸ ਨਹੀਂ ਹੁੰਦਾ ਤਾਂ ਮੈਂ ਰੋਗ ਨਹੀਂ ਘੱਟ ਹੁੰਦਾ। ਬੜੀ ਜ਼ਬਰਦਸਤ ਇਹ ਸੂਝ ਹੈ ਜੇ ਕਿਸੇ ਨੂੰ ਆ ਜਾਵੇ। ਹਉਮੈ ਦੇ ਬਾਰੇ ਵਿੱਚ ਅਸੀਂ ਤੁਰੇ ਫਿਰਦੇ ਹਾਂ, ਇਸੇ ਕਰਕੇ ਅਸੀਂ ਸਤਸੰਗ ਕਰਦੇ ਹਾਂ। ਠੀਕ ਹੈ, ਸਾਡੇ ਪੁੰਨ ਫਲ ਬਣ ਜਾਣਗੇ, ਬਹੁਤ ਉੱਚੀਆਂ ਵਰਤਾਵਾਂ ਪ੍ਰਾਪਤ ਹੋ ਜਾਣਗੇ। ਪਰ ਜੇ ਅਸੀਂ ਕਹੀਏ ਵੀ ਜੰਮਣ ਵਾਲਣ ਦਾ ਚੱਕਰ ਕੱਟ ਜਾਏਗਾ, ਇਹ ਮੁਸ਼ਕਿਲ ਹੈ। ਇਹ ਉਨੀ ਦੇਰ ਤੱਕ ਨਹੀਂ ਹੁੰਦਾ ਜਿੰਨੀ ਦੇਰ ਤੱਕ ਆਪਣੇ ਸਰੂਪ ਦਾ ਗਿਆਨ ਨਹੀਂ ਹੁੰਦਾ, ਜਦ ਤੱਕ ਆਤਮ ਸਾਕਸ਼ਾਤਕਾਰ ਨਹੀਂ ਹੁੰਦਾ। ਸੋ ਇਸ ਤਰ੍ਹਾਂ ਗੁਰੂ ਮਹਾਰਾਜ ਉਸ ਜਿਹੜਾ ਰਿਸ਼ੀ ਕੱਢਿਆ ਯੋਗੀ ਉਹਦੇ ਵਿੱਚੋਂ, ਮਹਾਰਾਜ ਕਹਿੰਦੇ ਯੋਗੀ ਰਾਜ ਇਹ ਸੁਪਨਾ ਤਾਂ ਸੁਪਨਾ ਹੀ ਹੈ, ਸਾਰੀ ਦੁਨੀਆਂ ਜਾਣਦੀ ਹੈ, ਲੇਕਿਨ ਸੁਪਨੇ ਵਿੱਚ ਉਹ ਸੱਚਾ ਲੱਗਦਾ। ਜਿਹੜਾ ਜਾਗਦੇ ਹਾਂ ਆਪਾਂ ਇਹ ਵੀ ਸੁਪਨਾ ਹੀ ਹੈ, ਉਹ ਰਾਤ ਦਾ ਜੈਸਾ ਸੁਪਨਾ ਰਹਿੰਦਾ ਪੈਸਾ ਇਹ ਸੰਸਾਰ, ਇਹ ਲੰਮਾ ਸੁਪਨਾ ਹੈ ਖਰਬਾਂ ਖਰਬਾਂ ਸਾਲਾਂ ਦਾ। ਜਦ ਤੱਕ ਗਿਆਨ ਹੋ ਕੇ ਆਪਣੇ ਸਰੂਪ ਨੂੰ ਪਛਾਣ ਕੇ ਜੰਮਣ ਮਰਨ ਦੇ ਚੱਕਰ ਚੋਂ ਨਹੀਂ ਕੱਟ ਹੁੰਦਾ, ਭਾਵਨਾ ਹੀ ਨਹੀਂ ਜਾਂਦੀ। ਸਾਡੀ ਭਾਵਨਾ ਹੈ ਵੀ ਅਸੀਂ ਮਰਨ ਤੋਂ ਬਾਅਦ ਗੁਰੂ ਦਸਵੇਂ ਪਾਤਸ਼ਾਹ ਦੀ ਦਰਗਾਹ, ਗੁਰੂ ਨਾਨਕ ਸਾਹਿਬ ਦੀ ਦਰਗਾਹ ਜਾਏ, ਉੱਥੇ ਵੀ ਅੱਡ ਲੈਣਾ ਚਾਹੁੰਦੇ ਹਾਂ। ਇਸੇ ਕਰਕੇ ਚਾਰ ਕਿਸਮ ਦੀਆਂ ਮੁਕਤੀਆਂ ਦਿੱਤੀਆਂ ਨੇ। ਲੀਨ ਹੋਣਾ, ਭੇਦ ਹੋਣਾ, ਗੁਰੂ ਦਾ ਰੂਪ ਬਣਨਾ, ਇਹ ਸੁਪਰੀਮ ਅਵਸਥਾ ਹੋਇਆ ਕਰਦੀ ਹੈ ਸਾਰਿਆਂ ਤੋਂ ਵੱਡੀ। ਇਸ ਇਹਦੇ ਹਉਮੈ ਕਰਕੇ ਇੱਥੇ ਹੈ ਕੁਛ ਵੀ ਨਹੀਂ। ਵਾਹਿਗੁਰੂ ਆਪਣੀ ਮੌਜ ਦੇ ਵਿੱਚ ਖੇਲ ਰਿਹਾ, ਸਮੁੰਦਰ ਆਪਣੀ ਲਹਿਰ ਮੌਜ ਦੇ ਵਿੱਚ ਲਹਿਰਾਂ ਉੱਚੀਆਂ ਕਰ ਰਿਹਾ, ਉੱਥੇ ਸਮੁੰਦਰ ਤੋਂ ਬਿਨਾਂ ਹੈ ਕੁਛ ਉਹਦੇ ਵਿੱਚ? ਜਵਾਰ ਭਾਟੇ ਵੀ ਉਹਦੇ ਵਿੱਚ ਨੇ, ਲਹਿਰਾਂ ਵੀ ਉਹਦੇ ਵਿੱਚ ਨੇ, ਉਹਦੀ ਆਪਣੀ ਮੌਜ ਹੈ, ਹਵਾ ਨਾਲ ਖੇਲ ਰਿਹਾ। ਇਸੇ ਤਰ੍ਹਾਂ ਜਿਹੜਾ ਪਰਮੇਸ਼ਰ ਹੈ ਇਹ ਆਪਣੀ ਮੌਜ ਵਿੱਚ ਇੱਕ ਖੇਲ ਕਰ ਰਿਹਾ। ਇਹਦੇ ਵਿੱਚ ਜਿਹੜਾ ਜੀਵ ਹੈ ਸਾਡਾ ਜਿੱਥੇ ਤੱਕ ਸੰਬੰਧ ਹੈ, ਉਹ ਹੈ ਕਿ ਅਸੀਂ ਉਹਦੇ ਨਾਲੋਂ ਵੱਖਰੇ ਹੋ ਬੈਠੇ। ਹੁਣ ਗੁਰੂ ਜਿਹੜਾ ਮੀਡੀਆ ਹੈ, ਗੁਰੂ ਇਨ ਬਿਟਵੀਨ ਰੱਬ ਦੇ ਯਾਰ, ਉਹਦੇ ਹੈਗਾ ਇਹ ਵੀ ਵਾਹਿਗੁਰੂ ਹੈ। ਇਹ ਪਰ ਦੁਆਇਤ ਜਾ ਕੇ, ਦੁਆਇਤ ਨੂੰ ਉਤਾਰ ਕੇ ਗੁਰੂ ਬਣ ਕੇ ਇਹਨੂੰ ਲੰਘਾਉਣਾ ਚਾਹੁੰਦਾ ਜੀਵ ਨੂੰ, ਔਰ ਇਹਨੂੰ ਦੱਸਦਾ ਵੀ ਤੇਰਾ ਅਸਤਿਤਵ ਨਹੀਂ ਹੈ ਕੋਈ ਵੀ, ਇਹ ਤੂੰ ਝੂਠੀ ਮਾਇਆ ਨੂੰ ਫੜ ਲਿਆ। ਇਹਦਾ ਨਤੀਜਾ ਇਹ ਹੈ ਵੀ ਤੂੰ ਜੰਮਦਾ ਮਰਦਾ, ਜੰਮਦਾ ਮਰਦਾ, ਤੂੰ ਸੱਚੀ ਮਾਇਆ ਨੂੰ ਤਾਂ ਪਛਾਣ। ਦਸੰਬਰ ਦਾ ਜਿਹੜਾ ਮੈਗਜ਼ੀਨ ਹੈ ਗੁਰਦਰਸ਼ਨ ਪਾਤਸ਼ਾਹ ਦੇ ਲੇਖ ਚ ਆਊ ਇਹ ਗੱਲ, ਖੋਲ ਕੇ ਜਿਹਨਾਂ ਨੂੰ ਸ਼ੌਕ ਹੈ ਚੰਗੀ ਤਰ੍ਹਾਂ ਪਾਲਿਓ। ਸੋ ਹੁਣ ਇੱਥੇ ਰੱਖਿਓ ਆਪਣੀ ਸੁਰਤੀ, ਟਾਈਮ ਹੈ ਨੀ ਜ਼ਿਆਦਾ, ਕਿਉਂਕਿ ਬਹੁਤ ਸਾਰੇ ਪ੍ਰੇਮੀ ਕਹਿੰਦੇ ਆ ਜੀ ਦਿਨ ਛੋਟੇ ਨੇ, ਸਾਨੂੰ ਜਾਣ ਨੂੰ ਨੇਰਾ ਹੋ ਜਾਂਦਾ। ਸੋ ਠੀਕ ਹੈ, ਪੌਣੇ ਦੋ ਘੰਟੇ ਕੀਰਤਨ ਹੋ ਗਿਆ, ਇਹਦਾ ਨੰਦ ਸਾਹਿਬ ਪੜ੍ਹਦੇ ਦੋ ਘੰਟੇ ਹੋ ਜਾਣਗੇ। ਸੋ ਸਮੇਂ ਸਿਰ ਭੋਗ ਪੈਦੇ, ਅੱਗੇ ਨੂੰ ਯਾਦ ਰੱਖਿਓ, ਇੱਥੇ ਹੀ ਸੁਰਤ ਰੱਖਿਓ, ਇੱਥੋਂ ਗਾਹ ਫਿਰ ਆਪਾਂ ਇਹ ਸਬਜੈਕਟ ਪੂਰਾ ਕਰਾਂਗੇ ਮਹਾਰਾਜ ਦੀ ਕਿਰਪਾ ਨਾਲ, ਸਾਰੇ ਪ੍ਰੇਮੀ ਨੰਦ ਸਾਹਿਬ ਜੀ ਬੋਲੋ।
Thank you. Thank you.